ਸਵੇਰੇ ਸਮਾਂ 9 ਵਜੇ ਦਾ ਹੈ। ਪੱਛਮੀ ਯੂਰਪ ਦੇ ਦੇਸ਼ਾਂ ਦੇ ਵਿੱਚ ਆਏ ਤੂਫਾਨ ਸਿਆਰਨ ਕਾਰਨ ਫਰਾਂਸ ਦੇ ਐਟਲਾਂਟਿਕ ਤੱਟੀ ਇਲਾਕਿਆਂ ਦੇ ਵਿੱਚ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ। ਵੀਰਵਾਰ ਨੂੰ ਤੇਜ਼ ਹਵਾਵਾਂ ਦੇ ਕਾਰਨ ਕਈ ਥਾਵਾਂ ਤੇ ਦਰਖਤ ਉਖੜ ਗਏ, ਘਰਾਂ ਦੇ ਸ਼ੀਸ਼ੇ ਟੁੱਟ ਗਏ ਤੇ ਫਰਾਂਸ ਦੇ ਲਗਭਗ 12 ਲੱਖ ਘਰ ਬਿਜਲੀ ਤੋਂ ਸੱਖਣੇ ਹੋ ਗਏ। ਤੇਜ਼ ਹਵਾਵਾਂ ਤੇ ਮੀਂਹ ਨੇ ਦੱਖਣੀ ਇੰਗਲੈਂਡ ਤੇ ਚੈਨਲ ਆਈਲੈਂਡਸ ਨੂੰ ਵੀ ਪ੍ਰਭਾਵਿਤ ਕੀਤਾ, ਜਿੱਥੇ 160 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਹਵਾਵਾਂ ਦਰਜ ਕੀਤੀਆਂ ਗਈਆਂ। ਕੌਨਵਾਲ ਤੇ ਡੇਵੋਨ ਦੇ ਤੱਟਵਰਤੀ ਖੇਤਰਾਂ ਵਿਚ ਡਿੱਗਣ ਅਤੇ ਪਾਣੀ ਭਰਨ ਕਾਰਨ ਸਵੇਰੇ ਆਵਾਜਾਈ ਵਿਚ ਵਿਘਨ ਪਿਆ ਤੇ ਸਕੂਲ ਵੀ ਬੰਦ ਰਹੇ। ਜਰਸੀ, ਗ੍ਰੀਨਸੀ, ਐਲਡਰਨੀ ਦੇ ਚੈਨਲ ਆਈਲੈਂਡਸ ਦੇ ਹਵਾਈ ਅੱਡਿਆਂ ਤੋਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਨੀਦਰਲੈਂਡ ਦੀ ਏਅਰਲਾਈਨ KLM ਨੇ ਅੱਜ ਦੁਪਹਿਰ ਤੋਂ ਦਿਨ ਲਈ ਉਡਾਣਾਂ ਦੀ ਆਵਾਜਾਈ ਤੇ ਪਾਬੰਦੀ ਲਗਾ ਦਿੱਤੀ। ਦੇਸ਼ ਵਿਚ ਚੱਲ ਰਹੀਆਂ ਤੇਜ਼ ਹਵਾਵਾਂ ਦੇ ਕਾਰਨ KLM ਨੇ ਇਹ ਕਦਮ ਚੁੱਕਿਆ ਹੈ। ਨਿਊਜ਼ੀਲੈਂਡ ਦੇ ਵਿਚ 14 ਅਕਤੂਬਰ ਨੂੰ ਹੋਈਆਂ ਚੋਣਾਂ ਦੇ ਅੰਤਿਮ ਨਤੀਜੇ ਸ਼ੁੱਕਰਵਾਰ ਨੂੰ ਜਾਰੀ ਹੋਏ, ਜੋ ਕਿ ਦਿਖਾਉਂਦੇ ਨੇ ਕਿ ਕੇਂਦਰ ਸੱਜੇ ਨੈਸ਼ਨਲ ਪਾਰਟੀ ਨੂੰ ਸਰਕਾਰ ਬਣਾਉਣ ਦੇ ਲਈ ਐਕਟ ਨਿਊਜ਼ੀਲੈਂਡ ਅਤੇ ਨਿਊਜ਼ੀਲੈਂਡ ਫਰਸਟ ਦੋਵੇਂ ਪਾਰਟੀਆਂ ਦੇ ਸਮਰਥਨ ਦੀ ਲੋੜ ਹੋਵੇਗੀ। ਚੋਣ ਕਮਿਸ਼ਨ ਨੇ ਕਿਹਾ ਕਿ ਕੰਜ਼ਰਵੇਟਿਵ ਨੈਸ਼ਨਲ ਪਾਰਟੀ ਨੇ 48 ਸੀਟਾਂ ਤੇ ਸੱਜੇ ਪੱਖੀ ਐਕਟ ਨੇ 11 ਸੀਟਾਂ ਜਿੱਤੀਆਂ, ਜਿਸ ਨਾਲ ਉਨ੍ਹਾਂ ਨੂੰ 122 ਸੀਟਾਂ ਵਾਲੀ ਸੰਸਦ ਵਿਚ 59 ਸੀਟਾਂ ਮਿਲੀਆਂ। ਨਿਊਜ਼ੀਲੈਂਡ ਫਰਸਟ ਦੀਆਂ 8 ਸੀਟਾਂ 3 ਪਾਰਟੀਆਂ ਨੂੰ ਬਹੁਮਤ ਦੇਣਗੀਆਂ। ਕਮਿਸ਼ਨ ਨੇ ਕਿਹਾ ਕਿ ਲੇਬਰ ਨਿਊਜ਼ੀਲੈਂਡ ਨੇ 34 ਸੀਟਾਂ, ਗ੍ਰੀਨ ਪਾਰਟੀ ਨੂੰ 15 ਅਤੇ ਤੇਪੱਤੀ ਮਾਓਰੀ ਨੂੰ 6 ਸੀਟਾਂ ਮਿਲੀਆਂ ਨੇ। ਨਿਊਜ਼ੀਲੈਂਡ ਦੇ ਚੁਣੇ ਹੋਏ ਪ੍ਰਧਾਨ ਮੰਤਰੀ ਕ੍ਰਿਸਟੋਫਰ ਨੇ ਇਕ ਪ੍ਰੈਸ ਕਾਨਫਰੰਸ ਵਿਚ ਦਸਿਆ ਕਿ ਨਤੀਜਾ ਉਮੀਦਾਂ ਦੇ ਬਰਾਬਰ ਸੀ ਤੇ ਉਨ੍ਹਾਂ ਦੀ ਪਾਰਟੀ ਚੋਣਾਂ ਤੋਂ ਬਾਅਦ ਹੀ ਐਕਟ ਅਤੇ ਨਿਊਜ਼ੀਲੈਂਡ ਫਸਟ ਦੋਵਾਂ ਦਾ ਵਿਚਾਰ ਵਟਾਂਦਰੇ ਦੇ ਵਿਚ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਮਹੀਨੇ ਨਵੀਂ ਦਿੱਲੀ ਵਿਖੇ ਹੋਣ ਵਾਲੀ 2+2 ਮੰਤਰੀ ਪੱਧਰੀ ਵਾਰਤਾ ਦੇ ਲਈ ਭਾਰਤ ਦਾ ਦੌਰਾ ਕਰਨਗੇ ਤੇ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਰੱਖਿਆ ਦੇ ਨਾਲ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਵੀ ਕਰਨਗੇ। ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਬਿਆਨ ਦੇ ਵਿਚ ਕਿਹਾ ਕਿ ਬਲਿੰਕਨ 2 ਤੋਂ 10 ਨਵੰਬਰ ਤੱਕ ਕਈ ਦੇਸ਼ਾਂ ਦਾ ਦੌਰਾ ਕਰਨਗੇ। ਉਨ੍ਹਾਂ ਨੇ ਪਹਿਲਾਂ ਇਜ਼ਰਾਇਲ ਤੇ ਜਾਰਡਨ ਅਤੇ ਫਿਰ ਇੰਡੋ ਪੈਸੀਫਿਕ ਦੇਸ਼ਾਂ, ਜਪਾਨ, ਦੱਖਣੀ ਕੋਰੀਆ ਅਤੇ ਅੰਤ ਵਿਚ ਭਾਰਤ ਜਾਣਗੇ। ਬਲਿੰਕਨ ਕਿਸ ਤਰੀਕ ਨੂੰ ਕਿਸ ਦੇਸ਼ ਵਿਚ ਹੋਣਗੇ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਨਿਊਯਾਰਕ ਦੇ ਵਿਚ ਕਾਰ ਦੀ ਟੱਕਰ ਤੋਂ ਬਾਅਦ 66 ਸਾਲਾ ਸਿੱਖ ਬਜ਼ੁਰਗ ਦੀ ਹੱਤਿਆ ਦੇ ਮਾਮਲੇ ਦੇ ਵਿਚ ਨਿਊਯਾਰਕ ਸਿਟੀ ਦੇ ਵਿਅਕਤੀ ਨੂੰ ਨਫ਼ਰਤੀ ਅਪਰਾਧਾਂ ਸਮੇਤ ਕਈ ਦੋਸ਼ ਲਗਾਏ ਗਏ। ਕੁਇਨਸ ਕਾਉਂਟੀ ਦੀ ਜ਼ਿਲ੍ਹਾ ਟੌਨੀ ਅਨੁਸਾਰ ਗਿਲਬਰਟ ਔਂਗਸਟਨ, ਜੋ ਕਿ ਕੁਇਨਸ ਦਾ ਰਹਿਣ ਵਾਲਾ ਹੈ, ਉਸਨੇ ਗੱਡੀਆਂ ਦੀ ਟੱਕਰ ਤੋਂ ਬਾਅਦ ਜਸਮੇਰ ਸਿੰਘ ਤੇ ਹਮਲਾ ਕੀਤਾ। ਇਸ ਤੋਂ ਬਾਅਦ ਉਸਨੇ ਬਜ਼ੁਰਗ ਦੇ ਸਿਰ ਤੇ ਚਿਹਰੇ ਤੇ 3 ਵਾਰ ਮੁੱਕਾ ਮਾਰਿਆ, ਜਿਸ ਕਾਰਨ ਉਹ ਡਿੱਗ ਗਿਆ ਤੇ ਉਸਦਾ ਸਿਰ ਫੁੱਟਪਾਥ ਤੇ ਵੱਜਿਆ, ਜਿਸ ਕਾਰਨ ਜਸਮੇਰ ਸਿੰਘ ਦੇ ਦਿਮਾਗ ਤੇ ਸੱਟ ਲੱਗ ਗਈ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਉਸਦੀ ਮੌਤ ਹੋ ਗਈ। ਔਂਗਸਟੀ ਨੂੰ 6 ਦਸੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ। ਜੇ ਉਹ ਦੋਸ਼ੀ ਠਹਿਰਿਆ ਜਾਂਦਾ ਹੈ ਤਾਂ ਉਸਨੂੰ 25 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਜਸਮੇਰ ਸਿੰਘ ਦੇ ਬੇਟੇ ਨੇ ਕਿਹਾ ਕਿ ਉਹ ਪੜ੍ਹੇ ਲਿਖੇ ਤੇ ਨੇਕ ਇਨਸਾਨ ਨੇ, ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਭਾਰਤ ਤੋਂ ਅਮਰੀਕਾ ਆਏ ਹਨ। ਲੰਡਨ ਦੇ ਵਿਚ ਇਸ ਸਾਲ ਮਈ ਮਹੀਨੇ ਪੂਰਵੀ ਲੰਡਨ ਦੇ ਵਿਚ ਆਪਣੀ ਪਤਨੀ ਦਾ ਕਤਲ ਕਰਨ ਵਾਲੇ 79 ਸਾਲਾ ਸਿੱਖ ਵਿਅਕਤੀ ਨੂੰ ਘੱਟੋ ਘੱਟ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਤਰਸੇਮ ਸਿੰਘ ਦੇ ਵੱਲੋਂ ਆਪਣੇ 70 ਸਾਲ ਪਤਨੀ ਮਾਇਆ ਦੇਵੀ ਦੀ ਹੱਤਿਆ ਦਾ ਦੋਸ਼ ਮੰਨਣ ਤੋਂ ਬਾਅਦ ਸਨੇਸਬਰੁਕ ਕ੍ਰਾਊਨ ਕੋਰਟ ਨੇ ਉਸਨੂੰ ਸਜ਼ਾ ਸੁਣਾਈ। ਮੁਲਾਜ਼ਮ ਨੇ ਆਪ ਹੀ ਰੋਮਫੋਰਡ ਪੁਲਿਸ ਨੂੰ ਪਤਨੀ ਦੇ ਕਤਲ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਅਧਿਕਾਰੀ ਤੁਰੰਤ ਉਸਦੇ ਘਰ ਗਏ ਤਾਂ ਮਾਇਆ ਦੇਵੀ ਫਰਸ਼ ਤੇ ਡਿੱਗੀ ਪਈ ਸੀ। ਮਾਇਆ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤੇ ਪੋਸਟਮਾਰਟਮ ਜਾਂਚ ਵਿਚ ਮੌਤ ਦਾ ਕਾਰਨ ਸਿਰ ਤੇ ਸੱਟਾਂ ਲੱਗੀਆਂ ਦੱਸਿਆ ਗਿਆ। ਮੁਲਜ਼ਮ ਨੇ ਇਸਦਾ ਖੁਲਾਸਾ ਨਹੀਂ ਕੀਤਾ ਕਿ ਉਸਨੇ ਕਤਲ ਕਿਉਂ ਕੀਤਾ ਹੈ। ਇਕ ਪੁੱਤਰ ਅਤੇ 2 ਧੀਆਂ ਦੇ ਮਾਤਾ ਪਿਤਾ ਤਰਸੇਮ ਸਿੰਘ ਮਾਇਆ ਦੋਵੇਂ ਭਾਰਤੀ ਮੂਲ ਦੇ ਨੇ ਤੇ 50 ਸਾਲ ਤੋਂ ਬਰਤਾਨੀਆ ਦੇ ਵਿਚ ਰਹਿ ਰਹੇ ਨੇ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਪਾਕਿਸਤਾਨ 8 ਫਰਵਰੀ ਨੂੰ ਹੋਣਗੀਆਂ ਆਮ ਚੋਣਾਂ। ਜੰਗ ਰੋਕਣ ਦੇ ਲਈ ਕੂਟਨੀਤਿਕ ਕਰਨ ਕੋਸ਼ਿਸ਼ਾਂ ਤੇਜ਼। 11 ਨਵੰਬਰ ਨੂੰ ਕੈਲੀਫੋਰਨੀਆ ਐਲਕ ਗਰੋਵ ਸਿਟੀ ਚ ਹੋਵੇਗੀ ਵੈਂਟਨਸ ਡੇ ਪਰੇਡ। ਪੱਛਮੀ ਯੂਰਪ ਦੇ ਵਿਚ ਹਾਹਾਕਾਰ, ਸਕੂਲ, ਕਾਲਜ, ਆਵਾਜਾਈ, ਬਿਜਲੀ ਹੋਈ ਬੰਦ। ਨਿਊਜ਼ੀਲੈਂਡ ਚੋਣਾਂ ਚ ਨੈਸ਼ਨਲ ਪਾਰਟੀ ਦੀ ਜਿੱਤ, ਸਰਕਾਰ ਬਣਾਉਣ ਦੇ ਲਈ ਹੋਰ ਪਾਰਟੀਆਂ ਦੇ ਸਮਰਥਨ ਦੀ ਹੈ ਲੋੜ। ਇਸ ਬੁਲੇਟਿਨ ਦੇ ਨਾਲ ਹੀ ਨਾਲ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਹੁੰਦੀ ਇਜਾਜ਼ਤ। ਧੰਨਵਾਦ।
This is Radio 770 AM, the voice of community. News, current affairs, information, music and chit-chat. I am Ramanjit Singh Sidhu and you are listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
The views expressed on the preceding program may not necessarily be those of the owner or management of WTOR radio station.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ਪਿੰਡ ਸੁਣੀਦਾ ਪਿੰਡ ਸੁਣੀਦਾ ਬੇਲਾ ਨੀ, ਲੱਗੇ ਆ ਮਠਿਆਈ ਵਾਲਾ ਐਲਬੀਆਂ ਤੇ ਮੇਲਾ ਨੀ, ਬਰਫੀਆਂ ਪਕੌੜੇ ਗਜਰੇਲੇ ਜਦ ਖਾਊਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ,
8 नवंबर तो 12 नवंबर तक समोसा स्वीट फैक्ट्री दी तीनों लोकेशन दे मठियाई मेले ते आओ, पर वड्डा मठियाई मेला ओनली एट वन लोकेशन, 1850 एल्बियन रोड ओटोबिको, 416-213-1165।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर, 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई। आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख पर सख्ती से पाबंदी है। इसमें तमाम चमकने वाली रोमन मोमबत्तियां, रॉकेट, ग्राउंड स्पिनर्स, फवारे, उड़ने वाले लालटेन, बम धमाके वगैरह शामिल हैं। अमल न करने पर आपको $500 से $1,00,000 तक फाइन हो सकता है। ब्रैम्पटन के रहायशी, नए साल की शाम, कैनेडा डे या दिवाली की आतिशबाजी शहर के ज़ेर क़यादत जगहों पर एंजॉय कर सकते हैं। मज़ीद जानने के लिए विजिट कीजिए brampton.ca/fireworks।
इस फॉल विच आ रहा है स्टेशन साइड, सब तो वखरी ते सोनी रिहायश जेड़ी मिल्टन डाउनटाउन विच शर्तिया बेहतरीन कीमत $487,990 विच दस्तियाब है। दो टावर आली इस बिल्डिंग में सेंट्रल पोडियम थानी, इंडोर ते आउटडोर आला दर्जे दिया सहूलतां दित्तियां जाणगियां। मिल्टन गो स्टेशन दे नाल बिल्कुल जुड़िया स्टेशन साइड आवाजाही दिया सहूलतां देंदा मिल्टन फ्यूचर मोबिलिटी हब दा नींह पत्थर है, जेड़ा तुहानू सीधा तुहाडियां मंजिलां ते पहुंचावेगा। GTA दे फल दे फूल दे मुस्तकबिल विच अपनी इन्वेस्टमेंट दा सुखा ते मिठा रिजल्ट पाउण लई अज रजिस्टर करो stationside.ca।
Mahal in Rexdale. For more information, you can call 416-679-9991 416-679-9191।
Own a property and are looking to take equity? We can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free. No obligation consultation.
आपके घर की खूबसूरती आपका जौक, खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक, यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473।
गुड मॉर्निंग एवरीवन, यू आर लिसनिंग टू WTUR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਰਮਨਜੀਤ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਪੰਜਾਬ ਦੀ ਸਿਆਸਤ ਉੱਤੇ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਪੰਜਾਬ ਤੋਂ ਪ੍ਰਗਟ ਜਾਮਾ ਰਾਏ ਜੀ, ਜਿਨ੍ਹਾਂ ਦਾ ਮੈਂ ਇੰਟਰੋਡਕਸ਼ਨ ਵਿੱਚ ਵੀ ਜ਼ਿਕਰ ਕੀਤਾ ਸੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ। ਜਾਮਾ ਰਾਏ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸ਼ੁਭ ਸਵੇਰ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ, ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਵੀ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ
ਜੀ। ਜਾਮਾ ਰਾਏ ਸਾਹਿਬ, ਤੁਸੀਂ ਬੜਾ ਲੰਮਾ ਸਮਾਂ ਸਿਆਸਤ ਨਾਲ ਜੁੜੇ ਹੋ, ਧਰਾਤਲ ਤੇ ਮਿਹਨਤ ਕਸ਼ ਲੋਕਾਂ ਲਈ ਕੰਮ ਕਰਦੇ ਆਏ ਹੋ, ਤੇ ਅਲੱਗ ਅਲੱਗ ਦੌਰ ਵਿੱਚੋਂ ਤੁਸੀਂ ਰਾਜਨੀਤੀ ਪੰਜਾਬ ਦੀ ਨੂੰ ਆਪਣੇ ਹੱਡੀ ਵੀ ਹੰਢਾਇਆ ਤੇ ਅਧਿਐਨ ਵੀ ਇਹਦਾ ਤੁਸੀਂ ਕਰਦੇ ਰਹੇ ਹੋ, ਤੇ ਜਦੋਂ ਹੁਣ ਅਸੀਂ ਮੌਜੂਦਾ ਦੌਰ ਵਿੱਚ ਦੇਖਦੇ ਹਾਂ ਜੀ, ਇੱਕ ਬੜੇ ਵੱਡਾ ਚੇਂਜ ਲੋਕਾਂ ਨੇ ਡੈਮੋਕਰੇਸੀ ਦੇ ਵਿੱਚ, ਜਿੰਨੀ ਕੁ ਹੱਥ ਚ ਪਾਵਰ ਹੁੰਦੀ ਹੈ ਨਾ ਕਿ ਵੋਟ ਪਾ ਕੇ ਲੋਕ ਉਹਨੂੰ ਹਟਾ ਦੇਣ, ਸੋ ਇਹ ਇੱਕ ਤਜਰਬਾ ਕੀਤਾ ਤੇ ਜਿਹਦੇ ਵਿੱਚ ਬੜੀ ਲੋਕਾਂ ਦੇ ਮਨਾਂ ਵਿੱਚ ਵੀ ਇਹ ਸੀ ਕਿ ਪਤਾ ਨੀ ਅਸੀਂ ਤਬਦੀਲੀ ਹੁਣ ਵੇਖਾਂਗੇ, ਕਿਉਂਕਿ ਅਸੀਂ ਤਾਂ ਕਰ ਦਿੱਤੀ। ਹਾਂਜੀ, ਸਾਨੂੰ ਤੇ ਕਹਿੰਦੇ ਸੀ ਕਿ ਤੁਸੀਂ ਰਵਾਇਤੀ ਪਾਰਟੀਆਂ ਤੋਂ ਨਜਾਤ ਨੀ ਪਾ ਸਕਦੇ, ਅਸੀਂ ਉਹ ਤਬਦੀਲੀ ਕਰ ਦਿੱਤੀ। ਉਹ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2022 ਤੋਂ ਫਰਵਰੀ ਦੀਆਂ ਚੋਣਾਂ ਤੋਂ ਬਾਅਦ ਇਹ ਸੱਤਾ ਚ ਆਈ ਹੋਈ ਹੈ, ਤੇ ਪਿਛਲੇ ਦਿਨੀ ਜਿਹੜਾ ਹੁਣ 1 ਨਵੰਬਰ ਨੂੰ ਮੀਟਿੰਗ ਸੀ ਤੇ ਭਗਵੰਤ ਮਾਨ ਨੇ ਖੁੱਲਾ ਸੱਦਾ ਦੇ ਕੇ ਬਹਿਸ ਲਈ ਬੁਲਾਏ ਸੀ, ਅਸੀਂ ਉੱਥੋਂ ਗੱਲ ਸ਼ੁਰੂ ਕਰ ਰਹੀ ਹਾਂ ਕਿ ਉੱਥੇ ਭਗਵੰਤ ਮਾਨ ਇਕੱਲਾ ਬੈਠਾ ਰਿਹਾ, ਇੰਤਜ਼ਾਰ ਕਰਦਾ ਰਿਹਾ ਕਿ ਦੂਜੀਆਂ ਪਾਰਟੀਆਂ ਉਹਦਾ ਮੁਕਾਬਲਾ ਕਰਨ ਜੋਗੀਆਂ ਨਹੀਂ ਸੀ ਗੱਲਬਾਤ ਵਿੱਚ ਵੀ, ਜਾਂ ਇਹਨੂੰ ਕਿਵੇਂ ਲਿਆ ਜਾਵੇ, ਕਿਉਂਕਿ ਭਗਵੰਤ ਮਾਨ ਦੀ ਸਰਕਾਰ ਦੇ ਵਿਰੋਧ ਵੀ ਬੜੇ ਹੁੰਦੇ ਆ। ਸੋ ਪਹਿਲਾਂ ਇੱਕ ਕੇਂਦਰੀ ਘਟਨਾਕ੍ਰਮ ਨੂੰ ਲੈ ਲਈਏ ਜੀ, ਕਿ ਬਾਕੀ ਰਵਾਇਤੀ ਪਾਰਟੀਆਂ ਉੱਥੇ ਕਿਉਂ ਨਹੀਂ ਪਹੁੰਚੀਆਂ, ਉਹਨੂੰ ਤੁਸੀਂ ਕਿਵੇਂ ਵੇਖਦੇ ਹੋ?
ਇਹ ਵੇਖੋ ਜੀ, ਪਹਿਲੀ ਗੱਲ ਇਹ ਆ ਕਿ ਜਿਹੜੀ ਲੋਕਾਂ ਨੇ ਇਹ ਤਬਦੀਲੀ ਕੀਤੀ ਆ, ਬੜੀ ਸਲਾਹੁਣਯੋਗ ਸੀ, ਠੀਕ ਸੀ ਵੀ ਲੋਕਾਂ ਨੇ ਇੱਕ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਇੱਕ ਅਜਿਹੀ ਧਿਰ ਨੂੰ ਲਿਆਂਦਾ ਜਿਹਦੇ ਕਰਤਾਰ ਬਾਰੇ ਨਹੀਂ ਸੀ ਜਾਣਦੇ, ਜਿਹਦੇ ਬਾਰੇ ਇਹ ਨਹੀਂ ਸੀ ਪਤਾ ਕਿ ਇਹਦੀ ਨੀਤੀ ਕੀ ਆ, ਲੋਕਾਂ ਪ੍ਰਤੀ ਕਿਹੜਾ ਫੈਦੜਾ ਆ। ਉਹਨਾਂ ਦਾ ਸਿਰਫ ਗੁੱਸਾ ਰਵਾਇਤੀ ਪਾਰਟੀਆਂ ਖਿਲਾਫ ਸੀ, ਜਿਹਨਾਂ ਨੇ ਇੱਕ ਬਦਲ ਲਿਆਂਦਾ, ਉਹਨੂੰ ਉਹਦਾ ਸਵਾਗਤ ਕਰਨਾ ਬਣਦਾ ਸੀ। ਫਿਰ ਵੀ ਲੋਕਾਂ ਦੇ ਵਿੱਚ ਇੱਕ ਚੇਤਨਤਾ ਆ, ਪਿਛਲਾ ਜੋ ਕੁਝ ਕੂੜਾ ਕਬਾੜ ਆ ਉਹਦੇ ਤੋਂ ਮੁਕਤੀ ਹਾਸਲ ਕਰਨਾ ਚਾਹੁੰਦੇ ਆ, ਇਹ ਇੱਕ ਸਵਾਗਤਯੋਗ ਕਦਮ ਸੀ ਲੋਕਾਂ ਦਾ। ਜਿੱਥੋਂ ਤੀਕਰ 1 ਨਵੰਬਰ ਦੀ ਤੁਸੀਂ ਗੱਲ ਕਰਦੇ ਜੇ, ਭਗਵੰਤ ਮਾਨ ਜੀ ਹੋਣਾ ਨੇ ਜਿਹੜੀ ਮੀਟਿੰਗ ਬੁਲਾਈ ਸੀ, ਉਹ ਮੀਟਿੰਗ ਦਾ ਇੱਕ ਤੇ ਪਿਛੋਕੜ ਆ ਵੀ ਜਿਹੜਾ ਸਾਡਾ ਪਾਣੀ ਦਾ ਮੁੱਦਾ ਆ, ਪੰਜਾਬ ਦੇ ਇਸ ਵੇਲੇ ਬਹੁਤ ਵੱਡਾ ਏਦਾਂ ਦੇ ਹਾਲਾਤ ਬਣਨ ਜਾ ਰਹੇ ਆ ਜਿਹਦੇ ਲਈ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਅਹਿਮੀਅਤ ਆ, ਤੇ ਐਸ ਵਾਈ ਐਸ ਦਾ ਮੁੱਦਾ ਜਿਹੜਾ ਕੋਰਟ ਦੇ ਵਿੱਚ ਆ, ਕੋਰਟ ਵੱਲੋਂ ਇਹਦੇ ਉੱਤੇ ਜਿਹੜਾ ਫੈਸਲਾ ਆਇਆ ਜਾਂ ਜੋ ਸੁਝਾਅ ਦਿੱਤੇ ਆ ਕੋਰਟ ਨੇ, ਉਹਨਾਂ ਤੇ ਵਿਚਾਰ ਕਰਨਾ ਬਣਦਾ ਸੀ ਪੰਜਾਬ ਦਾ, ਤੇ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੁਣਾਂ ਨੇ ਜਿਹੜਾ ਇਹ ਰੱਖਿਆ ਸੀ ਕਿ ਇਹਦੇ ਉੱਤੇ ਅਸੀਂ ਵਿਚਾਰ ਕਰਨੀ ਆ, ਵਿਚਾਰ ਨਹੀਂ ਪਰ ਪਹਿਲੇ ਦਿਨ ਹੀ ਉਹਨਾਂ ਨੇ ਬੜਾ ਸਪਸ਼ਟ ਕਰਤਾ ਸੀ ਕਿ ਮੈਂ ਇੱਥੇ ਜਿਹੜੇ ਵਿਰੋਧੀ ਆ ਇਹਨਾਂ ਦੇ ਕੱਪੜੇ ਲਾਉਣੇ ਆ, ਇਹਨਾਂ ਨੂੰ ਨੰਗਿਆਂ ਕਰਨਾ ਆ, ਇਹਨਾਂ ਦਾ ਕਿਰਦਾਰ ਨੰਗਿਆਂ ਕਰਨਾ ਆ, ਇਸ ਕਰਕੇ ਜਿਹੜੀ ਆ 1 ਨਵੰਬਰ ਨੂੰ ਜਿਹੜੀ ਆ ਸਾਡੀ ਜਿਹੜੀ ਆ ਉਹ ਅਸੀਂ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਅਸੀਂ ਜਿਹੜਾ ਵਿਚਾਰ ਚਰਚਾ ਰੱਖਾਂਗੇ। ਪਰ ਉਹਦੇ ਵਿੱਚ ਲਿਖਤੀ ਸੱਦਾ ਪੱਤਰ ਦੇਣਾ ਜਾਂ ਕਿਸੇ ਨੂੰ ਵਿਅਕਤੀਗਤ ਤੌਰ ਦੇ ਉੱਤੇ ਕਹਿਣਾ ਉਹ ਨਹੀਂ ਸੀ ਕਿਹਾ ਗਿਆ, ਅਖਬਾਰਾਂ ਦੇ ਜ਼ਰੀਏ ਜਾਂ ਬਾਹਰੀ ਤੌਰ ਦੇ ਉੱਤੇ ਇਹ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ ਸੀ ਜਿਹਨੂੰ ਵਿਰੋਧੀ ਧਿਰਾਂ ਨੇ ਜਿਹੜਾ ਵਾ ਉਸ ਤਰੀਕੇ ਦੇ ਨਾਲ ਲਿਆ। ਹਾਂ ਇਹ ਠੀਕ ਹੈ ਵੀ ਪੰਜਾਬ ਦੇ ਜਿਹੜਾ ਇਤਿਹਾਸ ਰਿਹਾ ਆ ਨਹਿਰ ਕੱਢਣ ਦਾ ਜਾਂ ਐਸ ਵਾਈ ਐਲ ਬਣਨ ਦਾ, ਉਹਦੇ ਵਿੱਚ ਉਹ ਧਿਰਾਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪਰ ਸਵਾਲ ਕੀ ਆ ਕਿ ਇਸ ਵੇਲੇ ਅਸੀਂ ਕਿਸੇ ਨੂੰ ਨੰਗਿਆ ਕਰਨਾ ਕਿ ਜਾਂ ਪੰਜਾਬ ਦੇ ਹਿੱਤ ਦੇ ਵਿੱਚ ਸਿਰ ਜੋੜ ਕੇ ਬਹਿ ਕੇ ਸੋਚਣਾ ਆ? ਜਿਹੜਾ ਭਗਵੰਤ ਮਾਨ ਜੀ ਹੁਣਾਂ ਦੀ ਜਿਹੜੀ ਪੇਸ਼ਕਾਰੀ ਸੀ ਉਹ ਇਹ ਨਹੀਂ ਸੀ ਦੱਸਦੀ ਕਿ ਅਸੀਂ ਸਿਰ ਜੋੜ ਕੇ ਬਹਿਣਾ ਆ, ਇਹਦੇ ਵਿੱਚੋਂ ਕੋਈ ਹੱਲ ਸੋਚਣਾ ਆ, ਅਸੀਂ ਪੰਜਾਬ ਦੇ ਹਿੱਤਾਂ ਨੂੰ ਬਚਾਉਣਾ ਆ, ਪੰਜਾਬ ਦੇ ਹਿੱਤਾਂ ਲਈ ਅਸੀਂ ਕਿਹਦੇ ਸਾਰੇ ਪੰਜਾਬ ਦੀ ਆਵਾਜ਼ ਨੂੰ ਇਕੱਠਾ ਕਰ ਸਕਦੇ ਹਾਂ, ਉਹਦੇ ਲਈ ਕੋਈ ਯਤਨ ਕਰਨਾ? ਉਹ ਯਤਨ ਪਹਿਲਾਂ ਵੀ ਨਹੀਂ ਸੀ ਦਿਸਦਾ, ਤੇ ਜੋ ਕੁਝ ਉਹਦੇ ਉੱਥੇ ਕੀਤਾ ਗਿਆ ਉਹਦੇ ਨਾਲ ਵੀ ਉੱਭਰ ਕੇ ਸਾਹਮਣੇ ਨਹੀਂ ਆਇਆ। ਜਿਹੜਾ ਪੰਜਾਬ ਦੇ ਹਿੱਤ ਵਿੱਚ ਚੰਗਾ ਸੋਚਣ ਦਾ ਇੱਕ ਮੌਕਾ ਹੋਣਾ ਚਾਹੀਦਾ ਸੀ, ਉਸ ਮੌਕੇ ਨੂੰ ਅਸੀਂ ਗਵਾ ਦਿੱਤਾ ਆ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਭੁਗਤਣਾ ਪਊਗਾ। ਤੁਸੀਂ ਵੇਖਿਆ ਹੋਊਗਾ ਹਰਿਆਣੇ ਦੇ ਵਿੱਚ ਕਰਵਾ ਚੌਥ ਦੇ ਦਿਨ ਦੇ ਉੱਤੇ ਵੀ ਜਿਹੜਾ ਇੱਕ ਏਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਵੀ ਜਿਹੜਾ ਲੋਕ ਔਰਤਾਂ ਕਸਮਾਂ ਖਵਾ ਰਹੀਆਂ ਆਪਣੇ ਪਤੀਆਂ ਨੂੰ ਵੀ ਅਗਲਾ ਜਿਹੜਾ ਕਰਵਾ ਚੌਥ ਹੈ ਐਸ ਵਾਈ ਐਲ ਦਾ ਪਾਣੀ ਅਸੀਂ ਲਵਾਂਗੇ, ਕਿਉਂਕਿ ਰਾਜਨੀਤਿਕ ਤੌਰ ਦੇ ਉੱਤੇ ਇਸ ਮੁੱਦੇ ਨੂੰ ਵਰਤਿਆ ਜਾਂਦਾ, ਨਾ ਹਰਿਆਣੇ ਦੇ ਲੋਕਾਂ ਦੇ ਹਿੱਤ ਦੇ ਵਿੱਚ ਕੁਛ ਆ, ਨਾ ਪੰਜਾਬ ਦੇ ਹਿੱਤਾਂ ਦੇ ਵਿੱਚ ਆ, ਸਗੋਂ ਇਹਨਾਂ ਨੂੰ ਲੜਾਉਣ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ।
ਜੀ ਜਮਦਰ ਸਾਹਿਬ ਆਹ ਗੱਲ ਹਾਂਜੀ ਇਹ ਤੁਸੀਂ ਨੁਕਤਾ ਬਹੁਤ ਸੋਹਣੇ ਢੰਗ ਨਾਲ ਸਾਡੇ ਮੂਹਰੇ ਸਪਸ਼ਟ ਕੀਤਾ ਕਿਉਂਕਿ ਜਿੰਨਾ ਕੁ ਮੈਂ ਉੱਥੇ ਲੋਕਾਂ ਦੇ ਪ੍ਰਭਾਵ ਸੁਣਦਾ ਸੀ ਜਿਵੇਂ ਮੈਂ ਹੁਣ ਤੁਹਾਡੇ ਕੋਲ ਦਾ ਮੂਮੈਂਟ ਆਪਾਂ ਗੱਲਬਾਤ ਸ਼ੁਰੂ ਕੀਤੀ ਹੈ ਜੀ ਤੇ ਉਹਦੇ ਵਿੱਚ ਵੀ ਇਹੀ ਹੈ ਕਿ ਭਗਵੰਤ ਮਾਨ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਤੁਸੀਂ ਜਦੋਂ ਮੈਂ ਕਹਿੰਦਾ ਵੀ ਜਾਮਾ ਰਾਏ ਸਾਹਿਬ ਨਾਲ ਇਹ ਗੱਲ ਹੋਊਗੀ ਤਾਂ ਪਹਿਲਾ ਸਵਾਲ ਹੀ ਮੇਰੇ ਕੋਲ ਆਇਆ ਕਹਿੰਦੇ ਭਾਜੀ ਡਿਬੇਟ ਬਾਰੇ ਜੇ ਕੁਝ ਸੋਚਦੇ ਨੇ ਇੱਕ ਉਹ ਦੱਸਿਓ ਤੇ ਇੱਕ ਭਗਵੰਤ ਮਾਨ ਸਾਹਿਬ ਇਜ਼ ਡੂਇੰਗ ਗੁੱਡ ਔਰ ਨਾਟ ਹੁਣ ਆਮ ਇਹ ਵੀ ਹੁੰਦਾ ਕਿ ਅਸੀਂ ਉਹਨੂੰ ਕਿਵੇਂ ਵੇਖੀਏ ਕਿਉਂਕਿ ਜੀ ਸਿਆਸਤ ਦੇ ਬਿਆਨ ਬੜੇ ਗੁੰਝਲਦਾਰ ਹੋ ਜਾਂਦੇ ਆ ਲੋਕ ਲੰਮੀਆਂ ਗੱਲਾਂ ਸੁਣ ਨਹੀਂ ਸਕਦੇ ਚਟਕਾਰੇ ਵਾਲੀ ਗੱਲ ਸੌਖੀ ਸਮਝ ਆ ਜਾਂਦੀ ਆ ਉਹ ਭਜਾ ਤੇ ਉਹ ਡੱਕਰ ਤੇ ਆ ਦੇਖ ਲਓ ਜੀ ਕੋਈ ਹਨਾ ਇਹ ਤਾਂ ਮੂੰਹ ਲੱਗਣ ਜੋਗੇ ਨਹੀਂ ਰਹੇ ਤਾਂ ਇਹਨਾਂ ਚ ਤਾਂ ਬੈਠਣ ਦਾ ਨਹੀਂ ਉਹ ਚਾਰ ਪੰਜ ਗੱਲਾਂ ਦੇ ਵਿੱਚ ਨਾ ਅਸਲ ਮਾਮਲਾ ਉੜ ਜਾਂਦਾ ਜਿਹੜੀ ਤੁਸੀਂ ਹੁਣ ਗੱਲ ਕਹੀ ਆ ਕਿ ਸਾਨੂੰ ਸੰਜੀਦਗੀ ਨਾਲ ਗੱਲਬਾਤ ਦਾ ਮਾਹੌਲ ਬਣਨਾ ਚਾਹੀਦਾ ਸੀ ਹੁਣ ਸਰਕਾਰ ਦੀ ਗੰਭੀਰਤਾ ਤੇ ਸਵਾਲ ਆ ਜਾਂਦਾ ਜੀ ਸੰਜੀਦਗੀ ਤੇ ਗੰਭੀਰਤਾ ਕਿ ਲੋਕਾਂ ਦੇ ਕੰਮ ਕਰਨੇ ਆ ਜਾਂ ਇਹ ਦਿਖਾਉਣਾ ਵੀ ਜੇ ਦੁਬਾਰਾ ਪਹਿਲਾਂ ਵਾਲੇ ਚੁਣ ਲਏ ਉਹਨਾਂ ਨਾਲੋਂ ਤਾਂ ਮੈਂ ਹੀ ਚੰਗਾ ਮਤਲਬ ਹੁਣ ਪੋਜੀਸ਼ਨ ਇਹ ਬਣਦੀ ਜਾ ਰਹੀ ਆ ਕਿ ਜੇ ਹੋਰ ਕਿਸੇ ਨੂੰ ਲਿਆਉਂਗੇ ਉਹਨਾਂ ਨਾਲੋਂ ਤਾਂ ਮੈਂ ਚੰਗਾ ਹੀ ਆ ਨਾ
ਵੇਖੋ ਸਵਾਲ ਤੇ ਆ ਵੀ ਜਿਹੜਾ ਇਸ ਵੇਲੇ ਜਿਹੜੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਜੀ ਨੂੰ ਜਾਂ ਉਹਨਾਂ ਦੀ ਪਾਰਟੀ ਨੂੰ ਅੱਗੇ ਲਿਆਂਦਾ ਆ ਉਹ ਮਸਲਾ ਕੀ ਆ ਅਸਲ ਚ ਮਸਲਾ ਇਹ ਆ ਵੀ ਅਸੀਂ ਪੰਜਾਬ ਦੇ ਲੋਕ ਜੇ ਅਸੀਂ ਅੱਜ ਪਾਣੀ ਦੀ ਗੱਲ ਕਰਦੇ ਹਾਂ ਤੇ ਪਾਣੀ ਪੰਜਾਬ ਹਰਿਆਣਾ ਜਾਂ ਰਾਜਸਥਾਨ ਨੂੰ ਜਾਣ ਦਾ ਮਸਲਾ ਨਹੀਂ ਜਿਹੜਾ ਸਾਡੇ ਹਿੱਸੇ ਦਾ ਪਾਣੀ ਆ ਉਹ ਅਸੀਂ ਨਹੀਂ ਵਰਤ ਰਹੇ ਇਸ ਵੇਲੇ ਜਿਹੜੀ ਸੰਜੀਦਗੀ ਦੀ ਗੱਲ ਹੋਣੀ ਚਾਹੀਦੀ ਆ ਤੇ ਉਹ ਪਾਣੀ ਅਸੀਂ ਕਿਉਂ ਨਹੀਂ ਵਰਤ ਰਹੇ ਉਸ ਪਾਣੀ ਦੀ ਵਰਤੋਂ ਅਸੀਂ ਕਿਵੇਂ ਕਰ ਸਕਦੇ ਹਾਂ ਸੋਚਣਾ ਬਣਦਾ ਅੱਜ ਸਾਡੀ ਨੌਜਵਾਨਾਂ ਸਾਹਮਣੇ ਬਹੁਤ ਵੱਡੀ ਬੇਰੁਜ਼ਗਾਰੀ ਆ ਉਸ ਬੇਰੁਜ਼ਗਾਰੀ ਦਾ ਸਾਡੇ ਸਾਹਮਣੇ ਹੱਲ ਕੀ ਆ ਉਹ ਨੀਤੀ ਜਿਹੜੀ ਦੇ ਉੱਤੇ ਪਿਛਲੀਆਂ ਸਰਕਾਰਾਂ ਚੱਲਦੀਆਂ ਸੀ ਕਿ ਭਗਵੰਤ ਮਾਨ ਜੀ ਉਸੇ ਨੀਤੀ ਤੇ ਚੱਲ ਰਹੇ ਆ ਜੇ ਉਸੇ ਨੀਤੀ ਤੇ ਚੱਲਣਾ ਆ ਤੇ ਕੀ ਇਹਦੇ ਨਾਲ ਬੇਰੁਜ਼ਗਾਰੀ ਦਾ ਕੋਈ ਹੱਲ ਨਿਕਲੇਗਾ ਸਾਡੇ ਪਿਛਲੀਆਂ ਸਰਕਾਰਾਂ ਜਿਨ੍ਹਾਂ ਨੇ ਮਾਈਨਿੰਗ ਦੇ ਮਾਮਲੇ ਦੇ ਵਿੱਚ ਰੇਤਾ ਬੱਜਗੀ ਦੇ ਮਾਮਲੇ ਦੇ ਵਿੱਚ ਬਹੁਤ ਵੱਡੇ ਘਪਲੇ ਕੀਤੇ ਤੇ ਬਹੁਤ ਲੋਕਾਂ ਨੂੰ ਮਹਿੰਗੀ ਰੇਤਾ ਮਿਲਦੀ ਸੀ ਪਰ ਇਸ ਵੇਲੇ ਕੀ ਭਗਵੰਤ ਮਾਨ ਜੀ ਦੀ ਸਰਕਾਰ ਆਉਣ ਤੋਂ ਬਾਅਦ ਦੇ ਵਿੱਚ ਲੋਕਾਂ ਨੂੰ ਸਸਤੀ ਰੇਤਾ ਮਿਲੀ ਜਾਂ ਜਿਹੜਾ ਉਹਦੇ ਚੋਂ ਮਾਲੀਆ ਆਉਣਾ ਸੀ ਸਾਡੇ ਖਜ਼ਾਨੇ ਦੇ ਵਿੱਚ ਕੀ ਉਹ ਆਇਆ ਇਹ ਸਾਡੇ ਵਿਚਾਰ ਵਾਲਾ ਮੁੱਦਾ ਆ ਉਸ ਵੇਲੇ ਨਸ਼ਾ ਜਿਹੜਾ ਆ ਜਿਹੜੀਆਂ ਸਿਆਸੀ ਪਾਰਟੀਆਂ ਅਫਸਰਸ਼ਾਹੀ ਆ ਉਹਨਾਂ ਦਾ ਗਠਜੋੜ ਜਿਹੜਾ ਵਾ ਨਸ਼ਾ ਮਾਫੀਆ ਦੇ ਨਾਲ ਮਿਲਿਆ ਹੋਇਆ ਸੀ ਉਸ ਨਸ਼ੇ ਕਰਕੇ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਸੀ ਕੀ ਅੱਜ ਉਸ ਨਸ਼ੇ ਦੇ ਉੱਤੇ ਕੋਈ ਰੋਕ ਲੱਗ ਗਈ ਆ ਕਿ ਉਹ ਜਿਹੜਾ ਮਾਫੀਆ ਆ ਗਠਜੋੜ ਆ ਉਹ ਕੀ ਟੁੱਟ ਗਿਆ ਆ ਕੀ ਉਸ ਵੇਲੇ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਸਾਡੀ ਸਰਕਾਰ ਬਣੂਗੀ ਤੇ ਅਸੀਂ ਕੋਈ ਗੰਨਮੈਨ ਨਹੀਂ ਲਵਾਂਗੇ ਅਸੀਂ ਪੁਲਿਸ ਦੀਆਂ ਧਾੜਾਂ ਨਹੀਂ ਕਾਨੂੰਨ ਅਨੁਸਾਰ ਕੰਮ ਕਰੂਗਾ ਕੀ ਹੁਣ ਕਾਨੂੰਨ ਅਨੁਸਾਰ ਕੰਮ ਸ਼ੁਰੂ ਹੋ ਗਿਆ ਜੇ ਚੀਜ਼ਾਂ ਹੋ ਗਈਆਂ ਹੋਣ ਜਾਂ ਹਸਪਤਾਲਾਂ ਦਾ ਇਲਾਜ ਆ ਇਹ ਅੱਗੇ ਨਿੱਜੀਕਰਨ ਹੁੰਦਾ ਸੀ ਅੱਜ ਸਾਰੇ ਹਸਪਤਾਲਾਂ ਦੀਆਂ ਲੈਬੋਰਟਰੀਆਂ ਕਿ ਅਸੀਂ ਠੇਕੇ ਤੇ ਦੇਖ ਕੇ ਕੀ ਲੋਕਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਲੋਕਾਂ ਨੂੰ ਦਵਾਈਆਂ ਮੁਹੱਈਆ ਕਰਾਤੀਆਂ ਕੀ ਜਾਂ ਜਿਹੜਾ ਐਮੀਨਸ ਸਕੂਲ ਅਸੀਂ ਬਾਦਲ ਜੀ ਅਦਰਜ ਸਕੂਲ ਖੋਲਦੇ ਸੀ ਵੀ ਅਗਰ ਸਕੂਲ ਅਸੀਂ ਸਾਰੇ ਸਕੂਲ ਰਾਜੀਵ ਗਾਂਧੀ ਨੇ ਨਵੋਦਿਆ ਸਕੂਲ ਲਿਆਂਦੇ ਸੀ ਤੇ ਨਵੋਦਿਆ ਸਕੂਲ ਖੋਲਾਂਗੇ ਦੂਜੇ ਸਕੂਲਾਂ ਦਾ ਭੋਗ ਪਾਇਆ ਸੀ ਇਸ ਵੇਲੇ ਬਾਦਲ ਸਾਹਿਬ ਨੇ ਅਗਰ ਸਕੂਲ ਲਿਆਂਦੇ ਇਹਦੇ ਤੋਂ ਬਾਅਦ ਦੇ ਵਿੱਚ ਭਗਵੰਤ ਮਾਨ ਜੀ ਐਮੀਨਸ ਸਕੂਲ ਲਿਆ ਰਹੇ ਆ ਕੀ ਬਾਕੀ ਸਕੂਲਾਂ ਦੇ ਵਿੱਚ ਟੀਚਰ ਹੈਗੇ ਆ ਇਹ ਬਹੁਤ ਸਾਰੇ ਮੁੱਦੇ ਆ ਜਿਹਨਾਂ ਦੇ ਆਧਾਰ ਦੇ ਉੱਤੇ ਅਸੀਂ ਵੇਖ ਸਕਦੇ ਹਾਂ ਵੀ ਜਿਹੜੀ ਸਿਆਸਤ ਆ ਇਹਨੂੰ ਚਲਾਉਣ ਲਈ ਭਗਵੰਤ ਮਾਨ ਜੀ ਉਹ ਕੋਈ ਰੋਲ ਕਰ ਰਹੇ ਆ ਤੇ ਜੇ ਪਹਿਲਾਂ ਦੀ ਤਰ੍ਹਾਂ ਅਸੀਂ ਇਸ਼ਤਿਹਾਰ ਦੇ ਕੇ ਸਾਰ ਰਹੇ ਹਾਂ ਜਾਂ ਇਸ਼ਤਿਹਾਰਾਂ ਰਾਹੀਂ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਉਹਦਾ ਖਮਿਆਜਾ ਪੰਜਾਬ ਦੇ ਲੋਕ ਭੁਗਤ ਰਹੇ ਆ ਤੇ ਉਹ ਜਿਹੜਾ ਹਾਂ ਚੰਗੇ ਕਮੇਡੀਅਨ ਹੋ ਸਕਦੇ ਆ ਚੰਗੇ ਬੁਲਾਰੇ ਹੋ ਸਕਦੇ ਆ ਜਿਹੜੀ ਕਾਨੂੰਨ ਦੀ ਵਿਵਸਥਾ ਆ ਸਾਡੀ ਜਾਂ ਜਿਹੜੀ ਪੰਜਾਬ ਦੇ ਜਿਹੜੇ ਮੁੱਦੇ ਅੱਜ ਮੰਗ ਕਰਦੇ ਆ ਉਹਨਾਂ ਦੇ ਉੱਤੇ ਮੈਂ ਕਹਿ ਦਵਾਂ ਕਿ ਬਹੁਤ ਸੰਜੀਦਗੀ ਦੇ ਨਾਲ ਚੰਗੇ ਤਰੀਕੇ ਦੇ ਨਾਲ ਪੇਸ਼ ਆ ਰਿਹਾ ਜਾਂ ਪੰਜਾਬ ਦੀ ਜਿਹੜੀ ਇੱਕ ਹੂਕ ਸੀ ਜੇ ਪੰਜਾਬੀਅਤ ਦੀ ਜਿਹੜੀ ਆਵਾਜ਼ ਸਾਡੀ ਉੱਠੂਗੀ ਕਿ ਉਹ ਰਾਜ ਸਭਾ ਦੇ ਮੈਂਬਰ ਬਣਨ ਚ ਜਾਂ ਦੂਜੀਆਂ ਚੀਜ਼ਾਂ ਕਰਨ ਦੇ ਵਿੱਚ ਸਾਡੇ ਸਾਹਮਣੇ ਆਇਆ ਉਹ ਨਹੀਂ ਆਇਆ ਇਸ ਕਰਕੇ ਇਸ ਚੀਜ਼ ਨੂੰ ਅਸੀਂ ਵਿਚਾਰ ਕੇ ਕਹਿ ਸਕਦੇ ਹਾਂ ਜਿਹੜੀ ਆਸ ਪੰਜਾਬੀਆਂ ਦੀ ਸੀ ਉਹਦੇ ਤੇ ਮਾਨ ਸਾਹਿਬ ਜਾਂ ਉਹਨਾਂ ਦੀ ਪਾਰਟੀ ਪੂਰਾ ਦੇ ਸਕਦੀ
ਜੀ ਜਮਰਾਜ ਸਾਹਿਬ ਜਿਵੇਂ ਸਿਕਿਉਰਿਟੀ ਵਾਲੀ ਗੱਲ ਕੀਤੀ ਇੱਥੇ ਮੈਨੂੰ ਕਈ ਲੋਕ ਦੱਸਦੇ ਹੁੰਦੇ ਰਹੇ ਕਹਿੰਦੇ ਵੀ ਇਹਦੇ ਬੜਾ ਪ੍ਰਚਾਰ ਕੀਤਾ ਸੀ ਆਉਣ ਤੋਂ ਪਹਿਲਾਂ ਕਿ ਅਸੀਂ ਸਿਕਿਉਰਿਟੀਆਂ ਘਟਾਵਾਂਗੇ ਖੁੱਲਾ ਮਾਹੌਲ ਰੱਖਾਂਗੇ ਲੋਕ ਸਾਨੂੰ ਆ ਕੇ ਮਿਲਣਗੇ ਕਹਿੰਦੇ ਵੀ ਪਹਿਲੇ ਵਾਲੇ ਮੁੱਖ ਮੰਤਰੀਆਂ ਤੋਂ ਵੀ ਵੱਧ ਸਿਕਿਉਰਿਟੀ ਦਾ ਤਾਮ ਝਾਮ ਇਨਫਰਾਸਟਰਕਚਰ ਬਣਾ ਲਿਆ ਘਰ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਇਹ ਗੱਲ ਗਈ ਹੈ ਹੁਣ ਕੁਛ ਤਾਂ ਗੱਲਾਂ ਇਹ ਲੋਕਾਂ ਦੇ ਵਿੱਚ ਜਾ ਚੁੱਕੀਆਂ ਨੇ, ਹੁਣ ਕਿੰਨੀਆਂ ਸੱਚ ਆ ਮੈਂ ਉਹ ਗੱਡੀਆਂ ਗਿੜੀਆਂ ਨੀ, ਹਨਾ ਜੀ, ਵੀ ਮੈਨੂੰ ਨੀ ਐਗਜੈਕਟਲੀ ਪਤਾ ਕਿ ਪਹਿਲਾਂ ਪ੍ਰੋਟੋਕੋਲ ਚ ਕਿੰਨੀਆਂ ਗੱਡੀਆਂ ਸੀ ਤੇ ਹੁਣ ਕਿੰਨੀਆਂ, ਪਰ ਧਰਨਿਆਂ ਦਾ ਵਿਰੋਧ, ਸਟੂਡੈਂਟਸ ਦੇ ਇਸ਼ੂ, ਉਹ ਸਾਰੀਆਂ ਚੀਜ਼ਾਂ ਲਗਭਗ ਥੋੜੇ ਘੱਟ ਜਾਂ ਵੱਧ ਰਫਤਾਰ ਤੇ ਉਵੇਂ ਜ਼ਿਕਰੇ ਚੱਲੀ ਜਾਂਦੀਆਂ ਨੇ ਜਿਵੇਂ ਕਿ ਪਹਿਲੀਆਂ ਸਰਕਾਰਾਂ ਦੇ ਵੇਲੇ ਇਹ ਦੌਰ ਰਿਹਾ ਹੀ ਆ। ਤੇ ਫਿਰ ਹੁਣ ਆਪਾਂ ਜੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਦੇਖ ਕੇ ਗੱਲ ਕਰੀਏ, ਇੱਕ ਚੀਜ਼ ਮੇਰੇ ਜਾਣ ਤੋਂ ਪਹਿਲਾਂ, ਕਿਉਂਕਿ ਮੈਨੂੰ 12 ਸਾਲ ਹੋ ਗਏ ਜੀ, ਅਖਬਾਰਾਂ ਦੇ ਵਿੱਚ ਮੈਂ ਦੇਖਿਆ ਚਾਹੇ ਅੰਗਰੇਜ਼ੀ ਹਿੰਦੀ ਪੰਜਾਬੀ ਕੋਈ ਫਰੰਟ ਪੇਜ ਨਹੀਂ ਛਾਪ ਰਿਹਾ ਜੀ ਜਿੱਦਾਂ ਦਾ ਮੈਂ ਆਇਆ, ਮੈਨੂੰ 5ਵਾਂ ਮਹੀਨਾ ਹੋ ਗਿਆ ਇੱਥੇ, ਤੇ ਲਗਭਗ ਸਭ ਦੇ ਉੱਤੇ ਜਾਂ ਸਰਕਾਰੀ ਇਸ਼ਤਿਹਾਰ ਦੇ ਤੇ ਜਾਂ ਪ੍ਰਾਈਵੇਟ ਕੰਪਨੀਆਂ ਦੇ ਬਿਲਡਰਾਂ ਦੇ ਇਸ਼ਤਿਹਾਰ ਛਪਦੇ ਆ, ਔਰ ਇੰਨਾ ਸਰਕਾਰੀ ਇਸ਼ਤਿਹਾਰ ਨਹੀਂ ਸੀ ਅੱਗੇ ਆਉਂਦਾ। ਅੱਜ ਵੀ ਮੈਂ ਦੇਖਿਆ ਕਿ ਪਰਾਲੀ ਸਾੜਨ ਦੀ ਪੋਸਟਰ ਲੱਗਿਆ ਹੋਇਆ, ਉਹ ਚ ਭਗਵੰਤ ਮਾਨ ਦੇ ਆਪਣੀ ਫੋਟੋ ਵੱਡੀ ਦਿਖਦੀ ਹੈ, ਤੇ ਪਰਾਲੀ ਦੀਆਂ ਜਿਹੜੀਆਂ 4 ਮਸ਼ੀਨਾਂ ਨੇ ਉਹ ਮੈਨੂੰ ਲੱਗਦਾ 2.5 ਇੰਚ ਦੇ ਵਿੱਚ ਦਿਖਾਈਆਂ ਹੋਣੀਆਂ, ਹਾਫ ਪੇਜ ਦੀ ਐਡ ਆ ਅਖਬਾਰ ਚ, ਘੱਟੋ ਘੱਟ ਜੇ ਅਣਜਾਣ ਬੰਦੇ ਨੇ ਮਸ਼ੀਨਰੀ ਦੀ ਫੋਟੋ ਦੇਖਣੀ ਹੋਵੇ ਤਾਂ ਉਹਨੂੰ ਉਹ ਇੰਪ੍ਰੈਸ ਕਰੂਗੀ ਹਨਾ, ਪਰ ਉਹ ਹੱਥ ਜੋੜੀ ਹੋਈ ਫੋਟੋ ਇਹ ਮਤਲਬ, ਔਰ ਕੀ ਕਹਿੰਦੇ, ਮੈਂ ਤਾਂ 50-50 ਫੁੱਟ ਦੇ ਉੱਤੇ ਖੰਭਿਆਂ ਦੇ ਉੱਤੇ ਉਹੀ ਪੋਸਟਰ ਲੱਗੇ ਹੋਏ ਦੁਬਾਰਾ ਦੇਖਿਆ ਜੀ, ਇੰਨੇ ਕਰੂਡ ਲੈਵਲ ਦੇ ਉੱਤੇ, ਇੰਨੀ ਭੱਦੇ ਲੈਵਲ ਦੇ ਉੱਤੇ ਜੋ ਇਸ਼ਤਿਹਾਰਬਾਜ਼ੀ ਬਣ ਚੁੱਕੀ ਹੈ ਕਿ ਇਹਦਾ ਸਿਰਾ ਇਕੱਲੇ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਨੂੰ ਦਈਏ, ਜਾਂ ਓਵਰਆਲ ਕਲਚਰ ਹੈ ਜਿਹੜਾ ਉਹਦੇ ਵਿੱਚ ਲੋਕਾਂ ਦੇ ਹਿਸਾਬ ਨਾਲ ਜਿਹੜੀ ਸਿਫਤੀ ਤਬਦੀਲੀ ਆ ਉਹਦੇ ਰਾਹ ਹੀ ਬੰਦ ਹੁੰਦੇ ਜਾ ਰਹੇ ਆ ਜੀ।
ਇਹ ਵੇਖੋ ਜੀ, ਜਿੱਥੋਂ ਤੀਕਰ ਮੁੱਖ ਮੰਤਰੀ ਸਾਹਿਬ ਜਾਂ ਉਹਨਾਂ ਦੀ ਸਰਕਾਰ ਦਾ CBSE ਸਿਕਿਉਰਿਟੀ ਦੇ ਪੱਖ ਤੋਂ ਜਾਂ ਜਿਹੜੇ ਪੁਲਿਸ ਮੁਲਾਜ਼ਮ ਆ, ਆਪਾਂ ਵੇਖਾਂਗੇ ਇਹਦੀਆਂ ਭਗਵੰਤ ਮਾਨ ਸਰਕਾਰ ਆਉਣ ਤੋਂ ਬਾਅਦ ਦੇ ਵਿੱਚ ਅਸੀਂ ਸਿੱਧੂ ਮੂਸੇਵਾਲਾ ਨੌਜਵਾਨ ਦਾ ਕਤਲ ਆਪਾਂ ਵੇਖਿਆ ਵੀ ਹੋਇਆ, ਉਹ ਸਿਕਿਉਰਿਟੀ ਦੇ ਮਸਲੇ ਤੇ ਹੋਇਆ ਸੀ ਵੀ ਸਿਕਿਉਰਿਟੀ ਦੇ ਤੁਸੀਂ ਉਹਨਾਂ ਦੇ ਗਨਮੈਨ ਵਾਪਸ ਲੈ ਰਹੇ ਜੇ, ਬਾਕੀ ਚੀਜ਼ਾਂ ਕਰ ਰਹੇ ਜੇ। ਪਰ ਆਪਾਂ ਵੇਖ ਸਕਦੇ ਹਾਂ ਕਿ ਸਾਰੇ ਜਿਹੜੇ ਸਿਕਿਉਰਿਟੀ ਦੇ ਮੁਲਾਜ਼ਮ ਆ ਜਾਂ ਗੱਡੀਆਂ ਆ, ਇਸ ਵੇਲੇ ਰਿਕਾਰਡ ਇਹ ਜੋ ਵੀ ਮੁੱਖ ਮੰਤਰੀ ਦੇ ਨਾਲ ਚੱਲਦਾ ਉਹ ਰਿਕਾਰਡ ਦੇ ਵਿੱਚ ਹੁੰਦਾ, ਸਰਕਾਰੀ ਰਿਕਾਰਡ ਦੇ ਵਿੱਚ ਦਰਜ ਹੁੰਦਾ, ਉਹਨੂੰ ਤੁਸੀਂ ਕਢਾ ਸਕਦੇ ਜੇ ਇਸ ਵੇਲੇ ਸਾਰੇ ਮੁੱਖ ਮੰਤਰੀ ਜਿਹੜੇ ਪਿਛਲੇ ਰਹੇ ਆ ਉਹਨਾਂ ਦੇ ਰਿਕਾਰਡ ਨੂੰ ਮਾਤ ਪਾ ਦੇ ਸਕਦੇ। ਅੱਜ ਸਭ ਤੋਂ ਵੱਧ ਸਿਕਿਉਰਿਟੀ ਇਹਨਾਂ ਕੋਲ, ਇਹਨਾਂ ਦੇ ਪਰਿਵਾਰ ਕੋਲ, ਸਾਰਿਆਂ ਕੋਲ ਹੈ। ਇਸ ਕਰਕੇ ਇਸ ਵੇਲੇ ਜਦੋਂ ਅਸੀਂ ਪੰਜਾਬ ਦੇ ਮਾਹੌਲ ਨੂੰ ਵੇਖਦੇ ਹਾਂ ਉਹਦੇ ਵਿੱਚ ਪਿਛਲੀਆਂ ਸਰਕਾਰਾਂ ਨਾਲੋਂ ਕੰਮ ਢੰਗ ਦੇ ਵਿੱਚ ਕਿਸੇ ਵੀ ਤਰੀਕੇ ਦਾ ਸਾਨੂੰ ਅੰਤਰ ਨਹੀਂ ਦਿਸਦਾ। ਜਿੱਥੋਂ ਤੀਕਰ ਪੈਸੇ ਦਾ ਸਵਾਲ ਹੈ, ਇਸ਼ਤਿਹਾਰਾਂ ਦਾ ਸਵਾਲ ਆ, ਕਿਸੇ ਵੀ ਸਰਕਾਰ ਦਾ ਤੁਸੀਂ ਕਿਸੇ ਵੀ ਸਰਕਾਰ ਦੇ ਪਿਛਲੇ ਪੇਪਰ ਕੱਢ ਕੇ ਦੇਖ ਲਓ, ਇਸ ਤਰੀਕੇ ਦੇ ਹਾਂ ਕਿਸੇ ਵੇਲੇ ਕੋਈ ਵੱਡੀ ਰੈਲੀ ਹੋਣ ਜਾ ਰਹੀ ਆ, ਕੋਈ ਤਿਉਹਾਰ ਸਾਡਾ ਆ ਗਿਆ ਆ, ਉਸ ਤਿਉਹਾਰ ਦੇ ਉੱਤੇ ਕੁੱਝ ਆਗੂਆਂ ਦੀਆਂ ਫੋਟੋਆਂ ਲੱਗ ਕੇ ਇਸ਼ਤਿਹਾਰ ਲਾਏ ਜਾਂਦੇ ਸੀ। ਪਰ ਇਸ ਤਰੀਕੇ ਦੀ ਰੋਡਵੇਜ ਦੀਆਂ ਬੱਸਾਂ ਨੂੰ ਰੈਲੀ ਦੇ ਤੌਰ ਤੇ, ਹਾਂ ਇਹ ਠੀਕ ਸੀ, ਉਹ ਸਰਕਾਰਾਂ ਪ੍ਰਾਈਵੇਟ ਟਰਾਂਸਪੋਰਟਰਾਂ ਕੋਲੋਂ ਦਬਾਅ ਨਾਲ ਕਰਕੇ ਅਫਸਰਸ਼ਾਹੀ ਨੂੰ ਲਾ ਕੇ ਜਿਹੜੀ ਸਾਰੀ ਟਰਾਂਸਪੋਰਟ ਦੀ ਵਰਤੋਂ ਕਰਦੀ ਸੀ। ਪਰ ਇਸ ਵੇਲੇ ਜਿਹੜੀ ਭਗਵੰਤ ਮਾਨ ਸਰਕਾਰ ਆ ਜਾਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ, ਅੱਜ ਉਹ ਸਿੱਧੇ ਤੌਰ ਦੇ ਉੱਤੇ ਸਾਡੀ ਜਿਹੜੀ ਪੈਸੂ ਆ ਰੋਡਵੇਜ ਆ ਉਹਨਾਂ ਦੀਆਂ ਬੱਸਾਂ ਦੀ ਰੈਲੀ ਲਈ ਵਰਤੋਂ ਕਰ, ਤੇ ਪੈਸਾ ਜਿਹੜਾ ਸਰਕਾਰੀ ਇਸ਼ਤਿਹਾਰਾਂ ਦਾ ਇਸ ਵੇਲੇ ਰਿਕਾਰਡ ਆ। ਹਾਂ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਆ, ਪੰਜਾਬ ਦੇ ਲੋਕਾਂ ਨੂੰ ਕੁਝ ਦੱਸਣਾ ਚਾਹੁੰਦੀ ਆ, ਇਸ਼ਤਿਹਾਰ ਕਿਤੇ ਆ ਗਿਆ ਉਹ ਸੋਚਿਆ ਜਾ ਸਕਦਾ, ਪਰ ਪੰਜਾਬ ਦੀ ਸਰਕਾਰ ਦਾ ਸਮੁੱਚੇ ਦੇਸ਼ ਦੀਆਂ ਅਖਬਾਰਾਂ ਦੇ ਵਿੱਚ, ਸਮੁੱਚੇ ਦੇਸ਼ ਦੇ ਮੀਡੀਆ ਦੇ ਵਿੱਚ ਤੁਹਾਨੂੰ ਜਿਹੜਾ ਵਾ ਇਸ਼ਤਿਹਾਰ ਟੀਵੀ ਚੈਨਲਾਂ ਦੇ ਉੱਤੇ ਤੁਹਾਨੂੰ ਸਾਰੇ ਦੇਸ਼ ਦੇ ਵਿੱਚ ਮਿਲ ਜਾਣਗੇ, ਤੇ ਇਸ ਵੇਲੇ ਸਾਡਾ ਜਿਹੜਾ ਜਹਾਜ਼ ਆ ਉਹਦੀ ਵੀ ਵਰਤੋਂ ਵੀ ਸਾਰੇ ਦੇਸ਼ ਦੇ ਵਿੱਚ ਕੀਤੀ ਜਾ ਰਹੀ ਆ। ਇਸ ਕਰਕੇ ਪੈਸੇ ਦੇ ਪੱਖ ਤੋਂ ਜਾਂ ਜਿਹੜਾ ਆਮ ਆਦਮੀ ਦੀ ਗੱਲ ਕੀਤੀ ਜਾਂਦੀ ਸੀ ਜਾਂ ਆਮ ਆਦਮੀ ਨੂੰ ਚੁਣਨ ਦੀ ਗੱਲ ਕੀਤੀ ਜਾਂਦੀ ਸੀ ਜਾਂ ਆਮ ਆਦਮੀ ਦਾ ਬਜਟ ਦੇ ਵਿੱਚੋਂ ਪੈਸਾ ਕੱਢ ਕੇ ਲੋਕਾਂ ਦੀ ਸੇਵਾ ਵਿੱਚ ਲਾਉਣ ਦੀ ਗੱਲ ਕੀਤੀ ਜਾਂਦੀ ਸੀ, ਅੱਜ ਉਹ ਆਮ ਆਦਮੀ ਦੀ ਹਿੱਤਾਂ ਲਈ ਜਿਹੜਾ ਪੈਸਾ ਵਰਤਿਆ ਜਾਣਾ ਸੀ ਉਹਨੂੰ ਆਪਣੀ ਪਾਰਟੀ ਦੇ ਪ੍ਰਚਾਰ ਲਈ, ਆਪਣੇ ਮਸ਼ਹੂਰੀ ਲਈ ਉਹ ਵਰਤਿਆ ਜਾ ਰਿਹਾ ਸਾਰੇ ਦੇਸ਼ ਦੇ ਵਿੱਚ। ਇਸ ਕਰਕੇ ਉਹ ਸਾਡੇ ਪੰਜਾਬ ਦੇ ਪੈਸਿਆਂ ਦੀ ਦੁਰਵਰਤੋਂ ਆ। ਕੋਈ ਪਾਰਟੀ ਆਪਣਾ ਪਾਰਟੀ ਆਮ ਆਦਮੀ ਪਾਰਟੀ ਆਪਣੇ ਫੰਡ ਦੇ ਵਿੱਚੋਂ ਕੋਈ ਇਸ਼ਤਿਹਾਰ ਵਾਲ ਨੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ। ਪੰਜਾਬ ਦੇ ਕੋਈ ਵਿਕਾਸ ਦਾ ਕਾਰਜ ਕੀਤਾ ਆ ਉਹ ਪੰਜਾਬ ਦੀਆਂ ਅਖਬਾਰਾਂ ਚ ਲੱਗ ਜੇ ਤੇ ਕੋਈ ਇਤਰਾਜ਼ ਨਹੀਂ, ਪਰ ਜਦੋਂ ਸਾਰੇ ਦੇਸ਼ ਦੀਆਂ ਜਾਂ ਦੁਨੀਆਂ ਦੇ ਵਿੱਚ ਤੁਸੀਂ ਇਹ ਪੈਸਾ ਖਰਚਣ ਵਾਲੇ ਪਾਸੇ ਜਾਓ, ਇਹਨੂੰ ਪੈਸੇ ਦੀ ਦੁਰਵਰਤੋਂ ਆ ਜਿਹੜੀ ਇਤਿਹਾਸ ਦੇ ਵਿੱਚ ਇੰਨੀ ਕਦੇ ਵੀ ਨਹੀਂ ਹੋਊਗੀ ਜਿਹੜੀ ਅੱਜ ਹੋ ਗਈ
ਜੀ। ਜਮਰਾਜ ਸਾਹਿਬ, ਮੈਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਜੀ, ਕੋਈ 2.5 ਮਿੰਟ ਦੀ ਹੋਏਗੀ, ਤੇ ਇਸ ਤੋਂ ਬਾਅਦ ਮੇਰਾ ਲਾਸਟ ਸਵਾਲ ਇਹ ਹੋਏਗਾ ਕਿ ਜੇ ਤੇ ਫਿਰ ਲੋਕ ਕੀ ਅੰਦਾਜ਼ਾ ਲਾਉਣਗੇ ਆਉਣ ਵਾਲੇ ਭਵਿੱਖ ਨੂੰ ਦੇਖ ਕੇ ਕਿ ਜਿਹਨੂੰ ਵੋਟ ਪਾਈ ਦੀ ਆ ਉਹ ਤਾਂ ਐਸੇ ਇਹੋ ਜਿਹੀ ਨਿਕਲਦਾ। ਆਮ ਤੌਰ ਤੇ ਆਪਾਂ ਸੁਣਦੇ ਹੈ ਨਾ ਕਹਿੰਦੇ ਵੀ ਬਈ ਉੱਦਾਂ ਤਾਂ ਬੜਾ ਇਮਾਨਦਾਰ ਆ, ਪਰ ਜਿਹਨਾਂ ਨੂੰ ਜਿਤਾ ਦੀ ਇਹਨੇ ਵੀ ਉਹੀ ਕੰਮ ਕਰਦੇ ਆ ਜੋ ਪਹਿਲੀਆਂ ਪਾਰਟੀਆਂ ਕਰਦੇ ਆ। ਬਸ ਇਹ ਕਮੈਂਟ ਤੁਹਾਡਾ ਬ੍ਰੇਕ ਤੋਂ ਬਾਅਦ ਲੈਦੇ ਹਾਂ ਜੀ।
ਅੱਠ ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬੀਕੋ, 416-213-1165।
काश पैसे घर भेजना आसान और सुविधाजनक होता। सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
इस दिवाली पर गो ट्रांसिट आपके लिए लेकर आए हैं गो दिवाली ट्रेन, यूनियन स्टेशन से किशनर तक। गो दिवाली ट्रेन पर दिवाली मनाते हुए अपने सफर को यादगार बनाएं, एक खास जश्न का मजा लें और शामिल हो जाएं म्यूजिक, डांस और बहुत से तोहफों भरे खूबसूरत सफर में। मजीद मालूमात के लिए gotransit.com/diwali।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਥਿਸ ਇਜ਼ ਰੇਡੀਓ 770 AM, ਦ ਵਾਇਸ ਆਫ ਕਮਿਊਨਿਟੀ, ਨਿਊਜ਼, ਕਰੰਟ ਅਫੇਅਰਸ, ਇਨਫੋਰਮੇਸ਼ਨ, ਮਿਊਜ਼ਿਕ ਐਂਡ ਚਿਟ-ਚੈਟ। ਆਈ ਐਮ ਰਮਨਜੀਤ ਸਿੰਘ ਸਿੱਧੂ ਐਂਡ ਯੂ ਆਰ ਲਿਸਨਿੰਗ ਟੂ ਯੋਰ ਫੇਵਰਿਟ ਸ਼ੋਅ ਦ ਕਰੰਟ ਅਫੇਅਰਸ ਵਿਦ ਰਮਨਜੀਤ, ਓਨਲੀ ਔਨ ਰੇਡੀਓ 770 AM, ਮੰਡੇ ਟੂ ਫਰਾਈਡੇ 7 AM ਟੂ 9 AM। Listen live on www.eawaz.com. If it is static, listen on your local number 647-872-4900.
ਤੇ ਕਰੰਟ ਅਫੇਅਰਸ ਵਿੱਚ ਤੁਹਾਡਾ ਫੇਰ ਸਵਾਗਤ ਹੈ ਜੀ। ਤੇ ਪ੍ਰਗਟ ਜਮਾਰਾਜ ਜੀ ਨਾਲ ਮੇਰੀ ਗੱਲਬਾਤ ਚੱਲ ਰਹੀ ਸੀ। ਜਮਾਰਾਜ ਸਾਹਿਬ, ਮੇਰਾ ਸਵਾਲ ਤਾਂ ਇਹੀ ਸੀਗਾ ਜੀ ਹੁਣ ਕਿ ਇਸ ਤਰ੍ਹਾਂ ਦੇ ਤਜਰਬੇ ਵਿੱਚੋਂ ਲੰਘਣ ਤੋਂ ਬਾਅਦ ਲੋਕਾਂ ਵਿੱਚ ਨਿਰਾਸ਼ਾ ਵੀ ਫੈਲ ਸਕਦੀ ਹੈ, ਉਹ ਲਗਭਗ ਫੈਲਣ ਵਾਲੀ ਸਥਿਤੀ ਹੁੰਦੀ ਹੈ ਕਿ ਯਾਰ ਜਿਹਨੂੰ ਔਖੇ ਸੌਖੇ ਜਿਤਾਇਆ ਵੀ ਸੀ ਉਹਦੀ ਕਰਨੀ ਵਿੱਚ ਵੀ ਬਹੁਤਾ ਫਰਕ ਨਹੀਂ ਪੈਂਦਾ, ਤਾਂ ਫਿਰ ਫਰਕ ਪਊਗਾ ਕਿਵੇਂ? ਅਜਿਹੀ ਸਥਿਤੀ ਵਿੱਚ ਤੁਸੀਂ ਆਪ ਰਾਜਨੀਤੀ ਨਾਲ ਜੁੜੇ ਹੋ, ਤੁਸੀਂ ਫਿਰ ਕੀ ਆਸ ਬਣਾਉਂਦੇ ਹੋ ਲੋਕਾਂ ਦੀ?
ਇਹ ਵੇਖੋ ਜੀ, ਲੋਕ ਜਦੋਂ ਵੀ ਕੁਝ ਕਰਦੇ ਆ ਤੇ ਬੜੀ ਵਿਚਾਰ ਸਾਂਝੇ ਬਣਾਉਣ ਤੋਂ ਬਾਅਦ ਕੋਈ ਤਬਦੀਲੀ ਕਰਦੇ ਆ। ਲੋਕਾਂ ਨੇ ਬੜੇ ਚੰਗੇ ਸੋਚ ਕੇ ਤਬਦੀਲੀ ਕੀਤੀ ਆ। ਲੋਕਾਂ ਨੇ ਜਿਹੜੀਆਂ ਪਹਿਲੀਆਂ ਸਰਕਾਰਾਂ ਉਹਨਾਂ ਨੂੰ ਰੱਦ ਕੀਤਾ, ਪਹਿਲਾਂ ਪਾਰਟੀਆਂ ਨੂੰ ਰੱਦ ਕੀਤਾ, ਤੇ ਜਿੱਥੋਂ ਤੀਕਰ ਅੱਗੇ ਨਿਰਾਸ਼ਾ ਦਾ ਸਵਾਲ ਆ, ਮੇਰੇ ਖਿਆਲ ਚ ਨਿਰਾਸ਼ਾ ਨਹੀਂ, ਪੰਜਾਬ ਦੇ ਲੋਕ ਜ਼ਰੂਰ ਇਸ ਤਜਰਬੇ ਤੋਂ ਸਿੱਖਣਗੇ ਕਿ ਕੀ ਅਸੀਂ ਵਿਅਕਤੀ ਵੇਖਣਾ ਜਾਂ ਗੱਲਾਂ ਦੇ ਵਿੱਚ ਆਉਣਾ, ਜਾਂ ਅਸੀਂ ਕੋਈ ਨੀਤੀ, ਇਹਨਾਂ ਧਿਰਾਂ ਦੀ ਨੀਤੀ ਕੀ ਆ ਲੋਕਾਂ ਦੇ ਪੱਖ ਦੇ ਵਿੱਚ। ਅੱਜ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਜਾਣਿਆ ਜਾਂਦਾ ਵੀ ਇੱਕ ਕਾਰਪੋਰੇਟ ਦੇ ਪੱਖ ਦੀ ਨੀਤੀ ਚੱਲਦੀ ਆ, ਵੀ ਜਿੱਥੇ ਪੈਸਾ ਸਾਰਾ ਤੁਸੀਂ ਵੱਡੀਆਂ ਛੋਟਾਂ ਉਹਨਾਂ ਲੋਕਾਂ ਨੂੰ ਦੇਣੀਆਂ। ਅੱਜ ਜਿਹੜੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਸਾਹਿਬ ਆ, ਉਹਨਾਂ ਦੀ ਨੀਤੀ ਦੇ ਵਿੱਚ ਇਸ ਦੇ ਵਿੱਚ ਕੋਈ ਅੰਤਰ ਨਹੀਂ ਸੀ। ਜਿੱਥੇ ਨਿੱਜੀਕਰਨ ਹੋਣਾ ਆ, ਜਿੱਥੇ ਕਾਰਪੋਰੇਟ ਨੂੰ ਪਾਲਿਆ ਜਾਣਾ, ਜਿੱਥੇ ਉੱਥੇ ਮਜ਼ਦੂਰ ਦੀ ਥਾਂ ਨਹੀਂ ਹੋਣੀ, ਉੱਥੇ ਨੌਜਵਾਨ ਦੇ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਹੋਣੇ, ਉੱਥੇ ਅਸੀਂ ਵਾਤਾਵਰਨ ਨੂੰ ਬਚਾਉਣ ਦੀ ਗੱਲ ਕਰ ਲਈਏ, ਉਹ ਨਹੀਂ ਹੋਣਾ, ਕਿਉਂਕਿ ਉੱਥੇ ਨਿੱਜੀ ਮੁਨਾਫਾ ਹੋਣਾ ਹੈ। ਨਿੱਜੀ ਮੁਨਾਫੇ ਲਈ ਜਦੋਂ ਹਸਪਤਾਲ ਚੱਲੂਗਾ, ਉੱਥੇ ਫ੍ਰੀ ਇਲਾਜ ਦੀ ਜਾਂ ਲੋਕਾਂ ਲਈ ਸਸਤੇ ਇਲਾਜ ਦੀ ਗੱਲ ਨਹੀਂ ਕੀਤੀ ਜਾ ਸਕਦੀ। ਜਦੋਂ ਬਿਜਲੀ ਨੂੰ ਤੁਸੀਂ ਕਾਰਪੋਰੇਟ ਲਈ ਜਾਂ ਮੁਨਾਫੇ ਲਈ ਵਰਤਣਾ ਆ, ਉਦੋਂ ਲੋਕਾਂ ਨੂੰ ਸਸਤੀ ਨਹੀਂ ਮਿਲ ਸਕਦੀ। ਇਸ ਕਰਕੇ ਜੇ ਸਕੂਲ ਪੜ੍ਹਾਈ ਆ, ਜੇ ਉਹਨੂੰ ਤੁਸੀਂ ਵਪਾਰ ਦੀ ਵਸਤ ਬਣਾਓਗੇ, ਉਹ ਗਰੀਬ ਦੇ ਬੱਚੇ ਦੀ ਵਿਦਿਆ ਰਾਖੀ ਨਹੀਂ ਰੱਖੀ ਜਾ ਸਕਦੀ, ਵੀ ਉਹਦੇ ਉਹਨੂੰ ਵੀ ਪੜ੍ਹਾਉਣ ਦੀ ਕੋਈ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਪਾਰਟੀਆਂ ਨੂੰ ਰੱਦਿਆ ਆ ਤੇ ਜਿਹੜਾ ਨੀਤੀ ਆ ਵੀ ਇਸ ਵੇਲੇ ਨੀਤੀ ਕਿਹੜੀ ਦੇ ਉੱਤੇ ਆਉਣ ਵਾਲੇ ਸਮੇਂ ਚ ਸਰਕਾਰਾਂ ਚੱਲਣ ਉਹਦੇ ਬਾਰੇ ਤੁਸੀਂ ਵੇਖਦੇ ਜੇ ਪੰਜਾਬ ਦੇ ਲੋਕ ਨਿਰਾਸ਼ ਹੀ ਮੇਰੇ ਖਿਆਲ ਚ ਹੋਣਗੇ ਸਬਕ ਸਿੱਖਣਗੇ ਕਿਉਂਕਿ ਉਹ ਰੋਜ਼ ਲੜਾਈ ਦੇ ਮੈਦਾਨ ਦੇ ਵਿੱਚ ਆ ਤੁਸੀਂ ਕਿਸਾਨ ਲੜਦੇ ਵੇਖਦੇ ਜੇ ਤੁਸੀਂ ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੇਖਿਆ ਜਿਹਨਾਂ ਨੇ ਮੁੱਖ ਮੰਤਰੀ ਦਾ ਘਰ ਵੀ ਘੇਰ ਛੱਡਿਆ ਲਗਾਤਾਰ ਉਹ ਲੜਿਆ ਅੱਜ ਤੁਸੀਂ ਵੇਖਿਆ ਟਰੇਡ ਯੂਨੀਅਨ ਆ ਜਿਹਨਾਂ ਦੀ ਦਿਹਾੜੀ 8 ਘੰਟੇ ਤੋਂ 12 ਘੰਟੇ ਕਰ ਦਿੱਤੀ ਗਈ ਆ ਉਹ ਲੋਕ ਅੱਜ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਆ ਇਸ ਕਰਕੇ ਵਿਦਿਆਰਥੀ ਆ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਫੰਡ ਨਹੀਂ ਆ ਰਹੇ ਉਹਨਾਂ ਦੀਆਂ ਯੂਨੀਵਰਸਿਟੀਆਂ ਨੂੰ ਉਹ ਤੁਸੀਂ ਦੇਖਿਆ ਵੀ ਉਹ ਲੜਾਈ ਲੜਦਾ ਆ ਇਸ ਕਰਕੇ ਮੈਂ ਨੀ ਸਮਝਦਾ ਜਿਹੜੀਆਂ ਆਸ਼ਾ ਵਰਕਰ ਆ ਜਾਂ ਆਂਗਨਵਾੜੀ ਵਰਕਰ ਆ ਜਿਹੜੀਆਂ ਬਿਨਾਂ ਤਨਖਾਹ ਤੋਂ ਸਿਰਫ ਭੱਤਿਆਂ ਤੇ ਕੰਮ ਕਰਦੀਆਂ ਜਾਂ ਜਿਹਨਾਂ ਲੋਕਾਂ ਨੂੰ ਅੱਜ ਰੁਜ਼ਗਾਰ ਚਾਹੀਦਾ ਉਹ ਸਾਰੇ ਤੁਹਾਨੂੰ ਮੈਦਾਨ ਦੇ ਵਿੱਚ ਦਿਸਦੇ ਆ ਤੇ ਜਿਹੜੇ ਲੜਦੇ ਲੋਕ ਆ ਉਹ ਨਿਰਾਸ਼ਾ ਵਾਲੇ ਪਾਸੇ ਨਹੀਂ ਜਾਂਦੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹਦੇ ਚ ਹੋਰ ਸਬਕ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਵਧਣਗੇ ਇਹ ਨਿਰਾਸ਼ਾ ਦੇ ਵਿੱਚ ਨਹੀਂ ਜਾਣਗੇ ਤੇ ਨਾ ਹੀ ਪਿਛਲੀਆਂ ਉਹਨਾਂ ਪਾਰਟੀਆਂ ਵੱਲ ਜਾਣਗੇ ਉਹਨਾਂ ਧਿਰਾਵਾਂ ਵੱਲ ਜਾਣਗੇ ਜਿਹੜੀਆਂ ਪਾਰਟੀਆਂ ਨੇ ਪੰਜਾਬ ਨੂੰ ਇਸ ਸਥਿਤੀ ਚ ਲਿਆਤਾ ਅੱਜ ਪੰਜਾਬ ਦੇ ਉੱਤੇ ਕਰਜ਼ੇ ਦਾ ਬੋਝ ਪਹਿਲੀਆਂ ਸਰਕਾਰਾਂ ਨੇ ਜਿਸ ਰਫਤਾਰ ਨਾਲ ਵਧਾਇਆ ਸੀ ਉਸੇ ਤਰੀਕ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਵਧਾ ਰਹੀ ਆ ਜਿਹਦੇ ਬਾਰੇ ਪੰਜਾਬ ਦੇ ਲੋਕ ਚਿੰਤਤ ਆ ਆਉਣ ਵਾਲੇ ਸਮੇਂ ਦੇ ਵਿੱਚ ਚੇਤਨਤਾ ਜਿਹੜੀ ਉਹ ਮੈਂ ਸਮਝਦਾ ਵਧੂਗੀ ਤੇ ਲੋਕ ਜਿਹੜਾ ਆਪਣਾ ਨਵਾਂ ਰਸਤਾ ਤਿਆਰ ਕਰਨਗੇ ਹੈਲੋ
ਹਾਂਜੀ ਸਰ ਆਵਾਜ਼ ਆ ਰਹੀ ਮੇਰੀ ਠੀਕ ਇੱਕ ਕੇਂਦਰੀ ਰਾਜਨੀਤੀ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਇਹ ਬੜੀ ਵੱਡੀ ਸਮੱਸਿਆ ਆ ਰਹੀ ਹੈ ਕਿ ਹਰ ਸੂਬਾਈ ਪੱਧਰ ਦੇ ਉੱਤੇ ਜਿਹੜਾ ਗੱਠਜੋੜ ਬਣਾਉਣਾ ਉਹ ਪਾਰਟੀਆਂ ਦੇ ਆਪਣੇ ਬੜੇ ਟਕਰਾਅ ਨੇ ਜੇ ਹੁਣ ਜਿਵੇਂ ਈਡੀ ਦੇ ਉੱਤੇ ਕੇਜਰੀਵਾਲ ਕੱਲ ਪੇਸ਼ ਨਹੀਂ ਹੋਇਆ ਤੇ ਈਡੀ ਵੱਲੋਂ ਸ਼ਿਕੰਜਾ ਕਸਣਾ ਤੇ ਇਹ ਦੋ ਪੱਖ ਤੋਂ ਜਿਹੜੀ ਲੜਾਈ ਚੱਲ ਰਹੀ ਹੈ ਕਿਤੇ ਨਾ ਕਿਤੇ ਉਹ ਵੀ ਸਮੱਸਿਆ ਬਣਦੀ ਹੈ ਕਿਉਂਕਿ ਰਾਸ਼ਟਰੀ ਪੱਧਰ ਦੇ ਉੱਤੇ ਨੈਸ਼ਨਲ ਪੱਧਰ ਤੇ ਸਾਰੀਆਂ ਪਾਰਟੀਆਂ ਇਕੱਠਾ ਹੋ ਕੇ ਭਾਜਪਾ ਨੂੰ ਟੱਕਰ ਦੇਣ ਦੀ ਚੁਣੌਤੀ ਚ ਨੇ ਤੇ ਸੂਬਾਈ ਪੱਧਰ ਦੇ ਉੱਤੇ ਇਸ ਤਰ੍ਹਾਂ ਦਾ ਵੀ ਕੜਵਾਸ ਜਿਹਾ ਹੈਗਾ
ਨਹੀਂ ਵੇਖੋ ਜਿੱਥੋਂ ਤੀਕਰ ਸਾਡੇ ਦੇਸ਼ ਦਾ ਸਵਾਲ ਆ ਇਹਦੇ ਵਿੱਚ ਸੂਬਾਈ ਸਰਕਾਰਾਂ ਜਿਹੜੀਆਂ ਆ ਉਹ ਚੁਣਨੀਆਂ ਬਹੁਤ ਸਮਾਂ ਇੱਕ ਪਾਰਟੀ ਦਾ ਰਾਜ ਸਾਡੇ ਦੇਸ਼ ਦੇ ਵਿੱਚ ਰਿਹਾ ਉਹਦੇ ਤੋਂ ਬਾਅਦ ਦੇ ਵਿੱਚ ਖੇਤਰੀ ਪਾਰਟੀਆਂ ਪੈਦਾ ਹੋਈਆਂ ਵੱਖ ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਬਣੀਆਂ ਇਸ ਕਰਕੇ ਜਿਹੜੀਆਂ ਧਿਰਾਂ ਆ ਉਹ ਹਰ ਸਟੇਟ ਦੇ ਵਿੱਚ ਬੈਠੀਆਂ ਆ ਪਰ ਇਸ ਵੇਲੇ ਸਾਰਾ ਦੇਸ਼ ਇੱਕ ਚੀਜ਼ ਮਹਿਸੂਸ ਕਰਦਾ ਵੀ ਜੇ ਤਰੀਕੇ ਦੇ ਨਾਲ ਇੱਕ ਨੀਤੀਆਂ ਦੇ ਪੱਖ ਤੋਂ ਲਗਭਗ ਸਾਰੀਆਂ ਪਾਰਟੀਆਂ ਇੱਕ ਪਾਸੇ ਆ ਪਰ ਜੇ ਤਰੀਕੇ ਦੇ ਨਾਲ ਫੇਕੂ ਆਧਾਰ ਦੇ ਉੱਤੇ ਜਿਹੜਾ ਸਾਡਾ ਧਰਮ ਨਿਰਪੱਖ ਦੇਸ਼ ਸੀ ਜਿਹੜਾ ਲੋਕਤੰਤਰ ਸੀ ਉਹਦੇ ਉੱਤੇ ਅੱਜ ਬਹੁਤ ਵੱਡਾ ਹਮਲਾ ਹੋ ਰਿਹਾ ਇਸ ਕਰਕੇ ਅੱਜ ਸਾਰੀਆਂ ਜਿਹੜੀਆਂ ਵੱਖ ਵੱਖ ਸੂਬਿਆਂ ਚ ਬੈਠੀਆਂ ਪਾਰਟੀਆਂ ਉਹ ਅੱਜ ਮਹਿਸੂਸ ਕਰਦੀਆਂ ਵੀ ਕੇਂਦਰ ਦੀ ਜਿਹੜੀ ਸਰਕਾਰ ਆ ਇਹਨੂੰ ਲਾਉਣਾ ਬੜਾ ਜ਼ਰੂਰੀ ਆ ਜੇ ਨਾ ਲੱਥੀ ਤੇ ਨਾ ਸਾਡੇ ਸੂਬਿਆਂ ਦੀ ਅਧਿਕਾਰ ਬਚਣੇ ਆ ਨਾ ਸਾਡੀ ਜਮਹੂਰੀਅਤ ਬਚਣੀ ਆ ਨਾ ਧਰਮ ਨਿਰਪੱਖਤਾ ਬਚਣੀ ਆ ਤੇ ਘੱਟ ਗਿਣਤੀਆਂ ਤੇ ਦਲਿਤਾਂ ਤੇ ਔਰਤਾਂ ਤੇ ਜਿਸ ਤਰੀਕੇ ਨਾਲ ਹਮਲੇ ਵੱਧ ਰਹੇ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸੰਵਿਧਾਨ ਵੀ ਜਿਹੜਾ ਨਹੀਂ ਬਚਣਾ ਉਹਦੇ ਉੱਤੇ ਵੀ ਸੰਵਿਧਾਨਿਕ ਸੰਸਥਾਵਾਂ ਦੇ ਉੱਤੇ ਵੀ ਬੜੇ ਵੱਡੇ ਹਮਲੇ ਆ ਤੇ ਉਹਦਾ ਇੱਕ ਅੰਗ ਆ ਜਿਹੜਾ ਈਡੀ ਦਾ ਸਵਾਲ ਆ ਈਡੀ ਦੀ ਵਰਤੋਂ ਸੀਬੀਆਈ ਦੀ ਵਰਤੋਂ ਈਡੀ ਦੀ ਵਰਤੋਂ ਜਾਂ ਇੱਥੋਂ ਤੱਕ ਕਿ ਕੋਰਟਾਂ ਦੀ ਵਰਤੋਂ ਵੀ ਆਪਣੇ ਮਨ ਪਸੰਦ ਫੈਸਲੇ ਕਰਵਾਉਣ ਲਈ ਅੱਜ ਦੇਸ਼ ਦੇ ਵਿੱਚ ਹੋ ਰਹੀ ਆ ਉਹਦੇ ਵਿੱਚ ਈਡੀ ਦੀ ਦੁਰਵਰਤੋਂ ਵੀ ਹੋ ਰਹੀ ਆ ਕਿਉਂ ਲੋਕ ਮਹਿਸੂਸ ਕਰਦੇ ਆ ਕਿਉਂਕਿ ਇਸ ਵੇਲੇ ਵੱਖ ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਬੀਜੇਪੀ ਦੀਆਂ ਰਹੀਆਂ ਤੇ ਬੀਜੇਪੀ ਦੀਆਂ ਸਰਕਾਰਾਂ ਵੇਲੇ ਕਰਪਸ਼ਨ ਬਹੁਤ ਵੱਡੀ ਵੇਖੀ ਗਈ ਆ ਤੇ ਇੱਕ ਵੀ ਬੀਜੇਪੀ ਦੇ ਬੰਦੇ ਦੇ ਘਰ ਨਾ ਸੀਬੀਆਈ ਨਾ ਈਡੀ ਨਹੀਂ ਜਾਂਦੀ ਜਿਹੜਾ ਬੰਦਾ ਵਿਰੋਧੀ ਪਾਰਟੀ ਦੇ ਵਿੱਚ ਰਹਿੰਦੇ ਆ ਈਡੀ ਦੇ ਤੋਂ ਪਰੇਸ਼ਾਨ ਹੁੰਦਾ ਸੀਬੀਆਈ ਤੋਂ ਪਰੇਸ਼ਾਨ ਹੁੰਦਾ ਜਿੱਦਣ ਉਹ ਪੱਲਾ ਬੀਜੇਪੀ ਦਾ ਫੜ ਲਵੇ ਉਸ ਵੇਲੇ ਉਹ ਦੁੱਧ ਧੋਤਾ ਹੋ ਜਾਂਦਾ ਇਸ ਕਰਕੇ ਜਿਹੜੀਆਂ ਇਹ ਸੰਸਥਾਵਾਂ ਉਹ ਸ਼ੱਕੀ ਬਣ ਗਈਆਂ ਸ਼ੱਕੀ ਕਰਦਾਰ ਬਣ ਗਿਆ ਜਿੱਥੋਂ ਤੀਕਰ ਕੇਜਰੀਵਾਲ ਸਾਹਿਬ ਦਾ ਸੰਬੰਧ ਆ ਵੀ ਜੇ ਉਹਨੂੰ ਇੱਕ ਆਗੂ ਦੇ ਤੌਰ ਦੇ ਉੱਤੇ ਹਾਂ ਇਹਦੇ ਮਗਰ ਆ ਰਹੀਆਂ ਗੱਲਾਂ ਵੀ ਜਿਹੜਾ ਹਿੰਦੂਤਵ ਦਾ ਏਜੰਡਾ ਜਾਂ ਜਿਹੜਾ ਲੈ ਕੇ ਉਹ ਚੱਲਦੇ ਆ ਉਹਦਾ ਨਰਮ ਵਤੀਰਾ ਲੈ ਕੇ ਕੇਜਰੀਵਾਲ ਚੱਲਦੇ ਆ ਉਹ ਕਹਿੰਦੇ ਸਾਡੇ ਕੋਲੋਂ ਏਜੰਡਾ ਨਾ ਤੁਸੀਂ ਇਸ ਕਰਕੇ ਉਹ ਹਮਲਾ ਵੀ ਕੇਜਰੀਵਾਲ ਦੇ ਉੱਤੇ ਕਰਦੇ ਆ ਪਰ ਉਹਨਾਂ ਨੂੰ ਇਹਦੇ ਤੋਂ ਬਹੁਤਾ ਖਤਰਾ ਨਹੀਂ ਪਰ ਜਿਹੜੀ ਗੱਲ ਆਪਾਂ ਸੁਪਰੀਮ ਕੋਰਟ ਦੇ ਵਿੱਚ ਗਈ ਆ ਜਿਹੜੀ ਸਿਸੋਦੀਆ ਸਾਹਿਬ ਦੇ ਕੇਸ ਦੇ ਸੰਬੰਧ ਦੇ ਵਿੱਚ ਉੱਥੋਂ ਆਪਾਂ ਵੇਖ ਸਕਦੇ ਹਾਂ ਵੀ ਕੋਰਟ ਨੇ ਵੀ ਕਿਹਾ ਵੀ ਇਹਦੇ ਵਿੱਚ ਇਹਨੂੰ ਸਾਫ਼ ਨਹੀਂ ਆਪਾਂ ਕਹਿ ਸਕਦੇ ਵੀ ਇਹ ਤੁਹਾਡੇ ਵਿਰੋਧੀ ਭਾਵਨਾ ਕਰਕੇ ਕੀਤਾ ਜਾ ਰਿਹਾ ਜਿਹੜਾ ਤੁਹਾਡਾ ਸ਼ਰਾਬ ਨੀਤੀ ਤੁਸੀਂ ਬਣਾਈ ਆ ਉਹਦੇ ਵਿੱਚ ਕੁੱਝ ਨਾ ਕੁੱਝ ਕਾਲਾ ਜ਼ਰੂਰ ਦਿਸਦਾ ਉਹਨੂੰ ਸਪਸ਼ਟ ਕਰਨ ਦੀ ਲੋੜ ਆ ਇਸ ਕਰਕੇ ਆਪਾਂ ਸਮੁੱਚਾ ਹੀ ਨਹੀਂ ਕਹਿ ਸਕਦੇ ਵੀ ਇਸ ਕਰਕੇ ਹੋ ਰਿਹਾ। ਹਾਂ, ਉਹਦੀ ਦੁਰਵਰਤੋਂ ਬਹੁਤ ਵੱਡੀ ਪੱਧਰ ਦੇ ਉੱਤੇ ਹੋ ਰਹੀ ਹੈ ਤੇ ਖੇਤਰੀ ਪਾਰਟੀਆਂ ਆਪਸ ਵਿੱਚ ਮੇਲਜੋਲ ਵੀ ਕਰ ਰਹੀਆਂ ਬਹੁਤ ਥਾਵਾਂ ਦੇ ਉੱਤੇ ਹੈਗਾ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਆਪਣਾ ਥਾਂ ਆ। ਹਾਂ, ਪੰਜਾਬ ਦੇ ਵਿੱਚ ਆਪਾਂ ਵੇਖਿਆ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ, ਇਸ ਵੇਲੇ ਦੂਸਰੇ ਨੰਬਰ ਦੇ ਉੱਤੇ ਉਹ ਆ ਤੇ ਜਿਹੜਾ ਆਮ ਆਦਮੀ ਪਾਰਟੀ ਆ ਉਹ ਸਰਕਾਰ ਚਲਾ ਰਹੀ ਆ, ਇਹਨਾਂ ਦੇ ਆਪਸੀ ਵਿਰੋਧ ਵੀ ਆ ਪਰ ਜਿਹੜਾ ਕੇਂਦਰ ਦੇ ਵਿੱਚ ਇਹ ਦੋਵੇਂ ਲਾਉਣਾ ਚਾਹੁੰਦੇ ਆ, ਦੋਵੇਂ ਨੀ ਚਾਹੁੰਦੇ ਵੀ ਮੋਦੀ ਜਿਹੜਾ ਵਾ ਉਹ ਸੱਤਾ ਦੇ ਵਿੱਚ ਜਾਂ ਬੀਜੇਪੀ ਸੱਤਾ ਦੇ ਵਿੱਚ ਰਵੇ। ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਰਿੜਕ ਕੇ ਲੋਕ ਅੱਗੇ ਆਉਣਗੇ, ਜਿਹੜੀਆਂ ਸੂਬਾਈ ਚੋਣਾਂ ਹੋ ਰਹੀਆਂ ਉਹਨਾਂ ਦੇ ਵਿੱਚੋਂ ਵੀ ਲੋਕ ਸਬਕ ਸਿੱਖਣਗੇ ਤੇ ਜਿਹੜਾ ਵਰਤਾਰਾ ਸਾਡੇ ਦੇਸ਼ ਦੇ ਮੂਲ ਸਿਧਾਂਤਾਂ ਦੇ ਉੱਤੇ ਹਮਲੇ ਜਿਹੜੇ ਹੋ ਰਹੇ ਆ ਉਹਦੇ ਖਿਲਾਫ ਇਸ ਵੇਲੇ ਸਮੁੱਚਾ ਹਿੰਦੁਸਤਾਨ ਦੇ ਵਿੱਚ ਚਿੰਤਾ ਹੈਗੀ ਆ। ਜਿਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਵੇਖਿਆ ਰਾਜਸਥਾਨ ਦੇ ਵਿੱਚ ਬੀਜੇਪੀ ਦੇ MP ਨੇ ਹੁਣ ਮਾਫ਼ੀ ਵੀ ਮੰਗੀ ਆ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੁਰਦੁਆਰੇ ਢਾਉਣ ਤੇ ਮਸਜਿਦਾਂ ਨੂੰ ਢਾਉਣ ਦੀ ਗੱਲ ਕੀਤੀ ਆ। ਇਸ ਇੱਦਾਂ ਦਾ ਜਿਹੜਾ ਮਾਹੌਲ ਆ ਦੇਸ਼ ਦਾ ਉਹ ਨਾ ਸਾਨੂੰ ਤਰੱਕੀ ਕਰਨ ਦਊਗਾ ਨਾ ਸਾਨੂੰ ਅੱਗੇ ਵਧਣ ਦਊਗਾ। ਇਸ ਕਰਕੇ ਇਹਦੇ ਲਈ ਬੀਜੇਪੀ ਨੂੰ ਸੱਤਾ ਤੋਂ ਲਾਉਣਾ ਸਾਰੀਆਂ ਹੀ ਖੇਤਰੀ ਪਾਰਟੀਆਂ ਦੇ ਏਜੰਡੇ ਤੇ ਆ ਤੇ ਆਉਣਾ ਵੀ ਚਾਹੀਦਾ ਤੇ ਲੱਥਣਾ ਵੀ ਲਾਜ਼ਮੀ ਚਾਹੀਦਾ। ਸਾਡੀ ਜਮਹੂਰੀ ਜਾਂ ਆਉਣ ਵਾਲੇ ਸਮੇਂ ਚ ਜਿਹੜੀ ਸਿਆਸਤ ਆ ਜਾਂ ਰਾਜਨੀਤੀ ਆ ਜਾਂ ਸਾਡਾ ਸੰਵਿਧਾਨ ਬਚਣਾ ਹੀ ਚਾਹੀਦਾ
ਜੀ। ਸੋ ਜਮਰਾਜ ਸਾਹਿਬ ਕੰਕਲੂਡ ਇਹ ਕਰਾਂਗੇ ਜੀ, ਆਪਾਂ ਆਪਣੇ ਕੋਲੇ 5-7-8 ਕੁ ਮਿੰਟ ਹੋਰ ਹੋਣਗੇ। ਸੋ ਮੈਂ ਇਹ ਜਾਣਨਾ ਚਾਹੁੰਦਾ ਸੀ ਤੁਹਾਡੇ ਨਾਲ ਕਿ ਜਿਵੇਂ ਹੁਣ ਆਪਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਖਾਸਾ ਦੇਖਦਾ ਜੋ ਪੂਰੇ ਹਿੰਦੁਸਤਾਨ ਪੱਧਰ ਤੇ ਹੈ, ਜਿਹੜੀ ਲੜਾਈ ਹਿੰਦੁਸਤਾਨ ਦੇ ਵਿੱਚ ਬਰਾਬਰੀ ਨੂੰ ਲੈ ਕੇ ਹੋਣੀ ਸੀ ਉਹਨੂੰ ਇੰਨੀ ਘਟਾ ਲੱਗੀ ਕਿ ਬਰਾਬਰੀ ਤੇ ਤਰੱਕੀ ਵੱਲ ਜਾਂਦਾ ਜਾਂਦਾ ਹਿੰਦੁਸਤਾਨ ਅੱਜ ਫਾਸ਼ਿਜ਼ਮ ਤੇ ਐਨ ਐਕਸਟ੍ਰੀਮ ਰਾਈਟ ਵਿੰਗ ਪੋਲਿਟਿਕਸ ਦੇ ਨਾਲ ਹਾਂਜੀ ਉਹਨੂੰ ਦੋ ਦੋ ਹੱਥ ਕਰਨੇ ਪੈ ਰਹੇ ਆ। ਇੱਕ ਤਾਂ ਇਹ ਪੜਾ ਆ ਗਿਆ ਕਿ ਅਸੀਂ ਜਿਹੜੀਆਂ ਕਾਰਪੋਰੇਟ ਧਿਰਾਂ ਨਾਲ ਲੜਨਾ ਸੀ ਤੇ ਨਾਲ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਤੇ ਉਹਦੀ ਬਜਾਏ ਅਸੀਂ ਫਾਸ਼ਿਜ਼ਮ ਵੀ ਸਟਰੋਂਗ ਕਰ ਆਪਣੇ ਮੁਲਕ ਚ ਹੋਇਆ ਤੁਹਾਡੇ ਨਜ਼ਰੀਏ ਤੋਂ ਤੇ ਆਪਾਂ ਫਾਸਿਜ਼ਮ ਨਾਲ ਲੜਾਈ ਕਰਨੀ ਪੈ ਗਈ। ਜੇ ਉਹ ਨਿਬੇੜ ਕੇ ਵੀ ਆਉਂਦੇ ਆ ਤੇ ਉਹਦੇ ਵਿੱਚ ਬਹੁਤ ਪਾਰਟੀਆਂ ਇਹ ਨੇ ਜਿਹੜੀਆਂ ਕਿ ਕਾਰਪੋਰੇਟ ਕੈਪੀਟਲਿਸਟ ਜਿਹੜਾ ਮਾਡਲ ਹੈ ਉਹਨੂੰ ਲੈ ਕੇ ਬੜੀਆਂ ਖੁਸ਼ ਨੇ ਤੇ ਉਹ ਚਾਹੁੰਦੀਆਂ ਕਿ ਲਾਗੂ ਹੋਵੇ ਸਿਰਫ ਇਹ ਜੀ ਬੀਜੇਪੀ ਵਰਗੀ ਕੱਟੜਤਾ ਨਾ ਹੋਵੇ, ਬਾਕੀ ਮਾਡਲ ਠੀਕ ਹੈ। ਜਿਵੇਂ ਕਿ ਕਾਂਗਰਸ ਦੇ ਦੌਰ ਵਿੱਚ ਵੀ ਇਹ LPG ਵਾਲੀਆਂ ਨੀਤੀਆਂ ਕਿਵੇਂ ਵਧੀਆ ਫੁੱਲੀਆਂ ਨੇ, ਨਿਊ ਲਿਬਰਲਿਜ਼ਮ ਤੇ ਆ। ਸਵਾਏ ਇਜ਼ਰਾਈਲ ਵਾਲੇ ਮਾਮਲੇ ਤੇ ਕਈ ਵਾਰ ਹੁਣ ਦੇਖਦੇ ਆਪਾਂ ਕਿ ਅੰਤਰਰਾਸ਼ਟਰੀ ਜਿਹੜੀ ਹੈਗੀ ਆ ਪਾਲਿਸੀ ਉਹਦੇ ਤੱਕ ਤਾਂ ਅਸੀਂ ਨਹੀਂ ਵੀ ਜਾਂਦੇ, ਪਰ ਕੁੱਲ ਮਿਲਾ ਕੇ ਜੇ ਬਚੀ ਕੁਛ ਹੈ ਇਹ ਇਸ ਤਰ੍ਹਾਂ ਦਾ ਜਿਹੜੀ ਕੋਈ ਲੜਾਈ ਲੜ ਸਕਦੇ ਆ ਜਿਹੜੀ ਆਪਾਂ ਕਾਰਪੋਰੇਟ ਦੇ ਖਿਲਾਫ ਕਹਿੰਦੇ ਉਹ ਲੈਫਟ ਦੇ ਰਾਲੇ ਲੜਨੀ ਹੁੰਦੀ ਆ ਤੇ ਲੈਫਟ ਦੇ ਰਾਂ ਇਸ ਵਕਤ ਹਿੰਦੁਸਤਾਨ ਦੇ ਹਾਸ਼ੀਏ ਤੋਂ ਬਿਲਕੁਲ ਹੀ ਬਾਹਰ ਪਈਆਂ ਕਿਉਂਕਿ ਲੜਾਈ ਤਾਂ ਹੁਣ ਕਾਂਗਰਸ ਵਰਸਸ ਉਹ ਹੋ ਗਈ ਵੀ ਕੈਪੀਟਲਿਜ਼ਮ ਤਾਂ ਕਹਿੰਦੇ ਚੱਲ ਠੀਕ ਹੀ ਆ ਦੋਨਾਂ ਨੇ ਲੁੱਟਣਾ ਹੀ ਆ, ਘੱਟੋ ਘੱਟ ਧਰਮ ਦੇ ਨਾਂ ਦੇ ਉੱਤੇ ਕੱਟਣਵਾਦ ਨਹੀਂ ਹੋਣਾ ਚਾਹੀਦਾ। ਬਹੁਤੇ ਲੋਕ ਕਹਿੰਦੇ ਆ ਵੀ ਹਿੰਦੁਸਤਾਨ ਇਸ ਹਾਲਾਤ ਵਿੱਚ ਪਹੁੰਚ ਗਿਆ ਵੀ ਲੁੱਟ ਤਾਂ ਸੈਕਿੰਡ ਕੁਐਸਚਨ ਹੈ, ਪਹਿਲੀ ਗੱਲ ਤੇ ਆ ਕਿ ਧਾਰਮਿਕ ਮੂਲਵਾਦ ਵੱਧ ਰਿਹਾ। ਇਹ ਗੱਲ ਘੱਟ ਸ਼ਬਦਾਂ ਚ ਕਹਿਣ ਲੱਗੇ ਇਹਦੇ ਵਿੱਚ ਕੀ ਤਰੁੱਟੀਆਂ ਰਹਿ ਜਾਂਦੀਆਂ ਜੀ ਆਮ ਲੋਕਾਂ ਤੋਂ ਇਦਾਂ ਦੀ ਗੱਲ ਸੁਣੀ ਦੀ ਹੈ। ਹਾਂਜੀ
ਇਹ ਦੇਖੋ ਇਹ ਇੱਕ ਤੇ ਇਕੱਲੇ ਭਾਰਤ ਦਾ ਵਰਤਾਰਾ ਨਹੀਂ ਅੰਤਰਰਾਸ਼ਟਰੀ ਵਰਤਾਰਾ ਆ ਵੀ ਜੇ ਇਸ ਵੇਲੇ ਆਪਾਂ ਵੇਖਦੇ ਹਾਂ ਵੀ ਇੱਕ ਤਾਕਤ ਸੋਵੀਅਤ ਯੂਨੀਅਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਸੀ ਜਦੋਂ ਉਹ ਟੁੱਟੀ ਆ ਤੇ ਇੱਕ ਧਰੂਵੀ ਜਦੋਂ ਸੰਸਾਰ ਬਣਿਆ ਉਹਨਾਂ ਨੇ ਪੂਰੀ ਤਰ੍ਹਾਂ ਇਸ ਨੀਤੀ ਨੂੰ ਉਦਾਰੀਕਰਨ ਸੰਸਾਰੀਕਰਨ ਨਿੱਜੀਕਰਨ ਦੀ ਨੀਤੀ ਜਿਹਨੂੰ ਤੁਸੀਂ ਬਿਆਨ ਕੀਤਾ ਉਹ ਸਾਰੇ ਸੰਸਾਰ ਦੇ ਵਿੱਚ ਲਾਗੂ ਕੀਤੀ ਤੇ ਸਮੁੱਚੇ ਜਿਹੜੇ ਸਰੋਤ ਆ ਸਾਡੇ ਉਸ ਕਿਰਤ ਦੇ ਸਮੇਤ ਸਾਡੀ ਜ਼ਮੀਨ ਦੇ ਸਮੇਤ ਸਾਰਾ ਕੁਝ ਕਾਰਪੋਰੇਟ ਦੇ ਬਹੁ ਕੌਮੀ ਕਾਰਪੋਰੇਸ਼ਨਾਂ ਦੇ ਹਵਾਲੇ ਕਰਨ ਦਾ ਇੱਕ ਏਜੰਡਾ ਸਾਰੀ ਦੁਨੀਆਂ ਦੇ ਉੱਤੇ ਲਾਗੂ ਕਰਨ ਦਾ ਯਤਨ ਕੀਤਾ ਗਿਆ ਤੇ ਉਹ ਉਹਦੇ ਵਿੱਚ ਕਾਮਯਾਬ ਵੀ ਹੋਏ ਪਰ ਇਸ ਵੇਲੇ ਉਹ ਦੁਨੀਆਂ ਬਦਲ ਰਹੀ ਹੈ। ਇਹ ਠੀਕ ਹੈ ਵੀ ਰਾਈਟ ਵਿੰਗ ਕਾਫੀ ਦੁਨੀਆਂ ਦੇ ਹਿੱਸੇ ਦੇ ਵਿੱਚ ਆਇਆ ਪਰ ਇਹ ਨੀ ਤੁਸੀਂ ਸੋਚ ਸਕਦੇ ਵੀ ਅੱਜ ਦੁਨੀਆਂ ਦੇ ਵਿੱਚ ਖੱਬਾ ਪੱਖ ਜਾਂ ਜਿਹੜੇ ਲੜਨ ਵਾਲੇ ਲੋਕ ਆ ਜਾਂ ਇਹਨਾਂ ਨੀਤੀਆਂ ਤੋਂ ਪੀੜਿਤ ਲੋਕ ਆ ਉਹ ਲੜਦੇ ਨੀ। ਤੁਸੀਂ ਸਾਰਾ ਪੱਛਮ ਵੇਖੋਗੇ, ਤੁਸੀਂ ਬਾਕੀ ਥਾਵਾਂ ਤੇ ਵੀ ਵੇਖੋਗੇ ਵੀ ਲੋਕ ਅੱਜ ਜਿੱਥੇ ਹੜਤਾਲ ਦਾ ਸ਼ਬਦ ਖਤਮ ਹੋ ਗਿਆ ਸੀ ਅੱਜ ਹੜਤਾਲ ਹੋ ਰਹੀਆਂ, ਲੋਕ ਜਥੇਬੰਦ ਹੋ ਰਹੇ ਆ ਅੱਗੇ ਵੱਧ ਰਹੇ ਆ। ਇਹ ਨੀ ਗਾ ਵੀ ਇਹ ਹੋ ਨੀ ਸਕਦਾ, ਇਹ ਹੋਊਗਾ। ਇਸ ਕਰਕੇ ਇਸ ਵੇਲੇ ਸਾਰੀ ਦੁਨੀਆਂ ਦਾ ਜਿਹੜਾ ਵਰਤਾਰਾ ਸੀ ਉਹ ਸਾਡੇ ਦੇਸ਼ ਦੇ ਵਿੱਚ ਵੀ ਵਾਪਰਿਆ ਤੇ ਰਾਈਟ ਵਿੰਗ ਦੀ ਸਰਕਾਰ ਬਣੀ ਤੇ ਉਹਨਾਂ ਨੇ ਇੱਕ ਮਾਹੌਲ ਏਦਾਂ ਦਾ ਪੈਦਾ ਕਰ ਦਿੱਤਾ ਜਿਹੜਾ ਮਾਹੌਲ ਲੋਕਾਂ ਦੀ ਰੋਟੀ ਤੋਂ ਪਹਿਲਾਂ ਵੀ ਜਿਉਂਦੇ ਰਹਿਣ ਲਈ ਜੇ ਮਾਹੌਲ ਆਲਾ ਦੁਆਲਾ ਠੀਕ ਹੋਊਗਾ ਫਿਰ ਹੀ ਅਸੀਂ ਜਿਹੜਾ ਵਾ ਅੱਗੇ ਵੱਧ ਸਕਦੇ ਹਾਂ। ਇਸ ਲਈ ਇਸ ਵੇਲੇ ਸਾਡੇ ਦੇਸ਼ ਦਾ ਮਾਹੌਲ ਵੀ ਇੱਥੇ ਧਰਮ ਨਿਰਪੱਖਤਾ ਜਾਂ ਘੱਟ ਗਿਣਤੀਆਂ ਜਾਂ ਜਿਹੜੀਆਂ ਦਲਿਤ ਲੋਕ ਆ ਉਹਨਾਂ ਦੇ ਉੱਤੇ ਜਿਸ ਤਰੀਕੇ ਦੇ ਹਮਲੇ ਹੋ ਰਹੇ ਆ, ਜਿਸ ਤਰ੍ਹਾਂ ਉਹਨਾਂ ਦੀ ਪਛਾਣ ਨੂੰ ਖਤਮ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਅਧਿਕਾਰ ਖੋਹੇ ਜਾ ਰਹੇ ਆ, ਉਹਨਾਂ ਲਈ ਪਹਿਲੀ ਲੋੜ ਇਹ ਬਣਦੀ ਆ। ਜਿਵੇਂ ਆਜ਼ਾਦੀ ਵੇਲੇ ਆਪਾਂ ਵੇਖਦੇ ਹਾਂ ਆਜ਼ਾਦੀ ਦੀ ਲੋਕ ਲੜ ਰਹੇ ਸੀ, ਉਸ ਵੇਲੇ ਜਿਹੜੇ ਦਲਿਤ ਆ ਉਹ ਅੰਗਰੇਜ਼ਾਂ ਦੇ ਆਪਾਂ ਧੀਮਾ ਵੇਖੀਏ ਵੀ ਉਹ ਮਹਿਸੂਸ ਕਰਦੇ ਸੀ ਕਿ ਅੰਗਰੇਜ਼ਾਂ ਨੇ ਉੱਥੇ ਉਹ ਥਾਂ ਤੇ ਸਾਨੂੰ ਲਿਆਣ ਕੇ ਖੜਾ ਕਰਤਾ ਜਿੱਥੇ ਸਾਨੂੰ ਇਹਨਾਂ ਸਦੀਆਂ ਤੋਂ ਨਹੀਂ ਸੀ ਆਉਣ ਦਿੱਤਾ। ਇਸ ਕਰਕੇ ਉਹਨੂੰ ਚੰਗਾ ਪੱਖ ਸਮਝ ਰਹੇ ਸੀ। ਇਸ ਕਰਕੇ ਇਸ ਵੇਲੇ ਸਾਡੀ ਜਿਹੜੀ ਆ ਲੜਾਈ, ਉਹ ਲੜਾਈ ਦਾ ਪੱਖ ਇਹ ਆ ਵੀ ਇਸ ਵੇਲੇ ਲੋਕ ਇਹ ਮਹਿਸੂਸ ਕਰਦੇ ਆ ਕਿ ਸਾਡਾ ਇਹ ਦੇਸ਼ ਢਾਂਚਾ ਬਚੂਗਾ, ਸਾਡਾ ਦੇਸ਼ ਬਚੂਗਾ। ਜੇ ਦੇਸ਼ ਬਚੂਗਾ ਇਹਦੇ ਵਿੱਚੋਂ ਅਸੀਂ ਆਪਣੇ ਅਧਿਕਾਰਾਂ ਦੀ ਮੰਗ ਕਰਾਂਗੇ। ਜੇ ਸਾਡਾ ਦੇਸ਼ ਦੀ ਪਛਾਣ ਨੂੰ ਜਾਂ ਦੇਸ਼ ਨੂੰ ਤੋੜ ਦਿੱਤਾ ਗਿਆ ਇਸ ਤਰੀਕੇ ਦੇ ਨਾਲ, ਅੱਜ ਕਰੋੜਾਂ ਲੋਕਾਂ ਨੂੰ ਮਾਰਿਆ ਨਹੀਂ ਜਾ ਸਕਦਾ ਜਿਹੜਾ ਮੁਸਲਮਾਨ ਭਾਈਚਾਰਾ, ਅੱਜ ਈਸਾਈ ਭਾਈਚਾਰੇ ਨੂੰ ਮਾਰਿਆ ਨਹੀਂ ਜਾ ਸਕਦਾ ਸਾਰੇ ਨੂੰ, ਤੇ ਜੇ ਉਹਦੇ ਨਾਲ ਤੁਸੀਂ ਇੰਨੀਆਂ ਜਾਤੀਆਂ ਕਰਨੀਆਂ ਫਿਰ ਫਲਸਤੀਨ ਵਰਗੂ ਜੰਗ ਵੀ ਹੋਣੀ ਆ ਜੋ ਮਨੀਪੁਰ ਦੇ ਵਿੱਚ ਵਾਪਰਿਆ। ਤੁਸੀਂ ਵੇਖ ਸਕਦੇ ਜੇ ਵੀ ਏਦਾਂ ਦੇ ਹਾਲਾਤ ਦੇ ਵਿੱਚ ਲੋਕਾਂ ਦਾ ਰੋਟੀ ਰੋਜੀ ਦੋ ਨੰਬਰ ਤੇ ਚੱਲ ਜਾਂਦੀ ਹੈ। ਇਸ ਕਰਕੇ ਇਸ ਵੇਲੇ ਇਹ ਠੀਕ ਆ ਵੀ ਕਾਰਪੋਰੇਟ ਪੱਖੀ ਨੀਤੀ ਨਹੀਂ ਚੱਲ ਸਕਦੀ, ਉਹਦੇ ਖਿਲਾਫ਼ ਲੋਕਾਂ ਨੇ ਲੜਨਾ, ਪਰ ਉਹਦੇ ਤੋਂ ਪਹਿਲੀ ਇਹਨੂੰ ਹਾਰਨਾ ਬੜਾ ਜ਼ਰੂਰੀ ਆ, ਤੇ ਨਾਲ ਹੀ ਉਹ ਲੜਾਈ ਇੱਕ ਦਿਨ ਨਹੀਂ ਰੁਕਣੀ ਲਈ, ਉਹ ਰੁਕਣੀ ਲਈ ਜਿਹੜੀ ਕਾਰਪੋਰੇਟ ਨੂੰ ਪਾਲਣ ਦੀ ਨੀਤੀ ਆ ਜਾਂ ਦੂਜੀ ਆ, ਉਸ ਨੀਤੀ ਦੇ ਲੋਕਾਂ ਨੇ ਵਿਰੋਧ ਚ ਲੜਨਾ। ਹਾਂ ਇਹ ਠੀਕ ਆ ਵੀ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਮਿਲੂਗੀ, ਅੱਜ ਤੇ ਪੂਰੀ ਦੀ ਪੂਰੀ ਪ੍ਰੈਸ, ਪੂਰੀ ਦਾ ਪੂਰਾ ਮੀਡੀਆ ਉਹਨਾਂ ਨੇ ਕੰਟਰੋਲ ਕੀਤਾ ਹੋਇਆ, ਅੱਜ ਉਹਨਾਂ ਦੀ ਗੱਲ। ਹਾਂ ਬੇਰੁਜ਼ਗਾਰੀ ਕਿਉਂ ਵਾਪਰਦੀ ਆ, ਇਹਨਾਂ ਨੀਤੀਆਂ ਤੋਂ ਵਾਪਰਦੀ ਆ, ਉਹਦਾ ਬੇਰੁਜ਼ਗਾਰੀ ਤੇ ਲੀਕ ਛਪਣ, ਬੇਰੁਜ਼ਗਾਰੀ ਤੇ ਬਹਿਸ ਹੋਵੇ, ਉਹ ਮਾਹੌਲ ਹੀ ਬੰਦ ਕਰ ਦਿੱਤਾ ਗਿਆ। ਲੋਕ ਆਸ ਕਰਦੇ ਆ ਉਹਦੇ ਤੇ ਸਾਡੀਆਂ ਸਮੱਸਿਆਵਾਂ ਤੇ ਫਿਰ ਚਰਚਾ ਹੋਣੀ ਸ਼ੁਰੂ ਹੋਊਗੀ, ਅਸੀਂ ਚਰਚਾ ਕਰਕੇ ਫਿਰ ਇਕੱਠੇ ਹੋਣ ਦਾ ਸਾਡਾ ਅਧਿਕਾਰ ਜਿਹੜਾ ਉਹ ਬਚੂਗਾ, ਫਿਰ ਅਸੀਂ ਉਹ ਚੀਜ਼ਾਂ ਪ੍ਰਾਪਤ ਕਰ ਲਾਂਗੇ। ਇਹ ਨਹੀਂ ਗਾ ਵੀ ਉਹਦੇ ਤੋਂ ਬਿਨਾਂ ਬਚਿਆ ਜਾ ਸਕਦਾ ਜਾਂ ਉਹਨੂੰ ਉਸ ਲੜਾਈ ਨੂੰ ਰੋਕਿਆ ਜਾ ਸਕਦਾ, ਪਰ ਉਹਦੇ ਤੋਂ ਪਹਿਲੀ ਲੜਾਈ ਇਹ ਬਣ ਗਈ ਆ ਜਿਹੜੀ ਦੇਸ਼ ਨੂੰ ਤੋੜਨ ਵਾਲੀ ਆ, ਜਿਹੜੀ ਲੋਕਾਂ ਦੀ ਪਛਾਣ ਨੂੰ ਖਤਮ ਕਰਨ ਵਾਲੀ ਆ, ਜਿਹੜੀ ਲੋਕਾਂ ਦੇ ਜ਼ਰੂਰੀ ਅਧਿਕਾਰਾਂ ਤੇ ਲੋਕਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ, ਲੋਕਾਂ ਦੇ ਮਸਲਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਸਾਰਾ ਕੁਝ ਕਾਰਪੋਰੇਟ ਹਵਾਲੇ ਕੀਤਾ ਜਾ ਰਿਹਾ, ਉਹਦੇ ਖਿਲਾਫ਼ ਲੋਕ ਇਸ ਵੇਲੇ ਸੋਚਦੇ ਆ ਵੀ ਇਹ ਸਰਕਾਰ ਨੂੰ ਚੱਲਦਾ ਕਰਨਾ ਬੜਾ ਜ਼ਰੂਰੀ।
ਜੀ ਜਮਰਾਜ ਸਾਹਿਬ ਬਹੁਤ ਬਹੁਤ ਮਿਹਰਬਾਨੀ। ਕੁਝ ਹੋਰ ਤੁਹਾਡੇ ਵੱਲੋਂ ਕੋਈ ਕਮੈਂਟ ਕਰਨਾ ਹੋਵੇ ਕਿਸੇ ਸਿਚੁਏਸ਼ਨ ਦੇ ਉੱਤੇ, ਮੇਰੇ ਤੋਂ ਕੋਈ ਗੱਲ ਰਹਿ ਗਈ ਹੋਵੇ ਆਪਾਂ ਜ਼ਰੂਰ ਕਰ ਸਕਦੇ, ਸਾਡੇ ਕੋਲ ਦੋ ਢਾਈ ਮਿੰਟ ਹੋਰ ਹੋਣਗੇ ਤੇ ਫਿਰ ਇਹ ਗੱਲਬਾਤ ਸਮਾਪਤ ਕਰਦੇ ਹਾਂ।
ਮੈਂ ਤੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਜੀ, ਨਾਲ ਹੀ ਸਾਰੇ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦਾ। ਸਵਾਲ ਮੁੱਖ ਰੂਪ ਦੇ ਵਿੱਚ ਇਹ ਆ ਵੀ ਇਹਦੇ ਵਿੱਚੋਂ ਸਾਨੂੰ ਸਬਕ ਲੈਣ ਦੀ ਲੋੜ ਆ ਵੀ ਜਿਹੜੇ ਤੱਤੇ ਨਾਅਰੇ ਲਾ ਕੇ ਅੱਗੇ ਆਉਣ ਵਾਲੇ ਲੋਕ ਆ, ਜਿਹੜੇ ਧਰਮ ਦੇ ਨਾਂ ਦੀ ਵਰਤੋਂ ਕਰਦੇ ਆ ਪਰ ਧਰਮ ਦੇ ਉਸੇ ਧਾਰਮਿਕ ਪਛਾਣ ਦੇ ਲੋਕਾਂ ਦਾ ਨਾ ਰੁਜ਼ਗਾਰ ਦਾ ਮਸਲਾ ਹੱਲ ਕਰਦੇ ਆ, ਨਾ ਉਹਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰੀਆਂ ਕਰਦੇ ਆ, ਤੇ ਸਾਰਾ ਕੁਝ ਖੋਹ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਆ, ਉਹ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਤੁਹਾਨੂੰ ਗੁੰਮਰਾਹ ਤੇ ਕਰ ਸਕਦੇ ਆ ਪਰ ਤੁਹਾਡਾ ਭਲਾ ਨਹੀਂ ਕਰ ਸਕਦੇ। ਇਸ ਕਰਕੇ ਇਸ ਵੇਲੇ ਜਿੰਨਾ ਵੀ ਸਾਡੇ ਦੇਸ਼ ਦੇ ਵਿੱਚ ਮਾਹੌਲ ਬਣਿਆ, ਸਾਨੂੰ ਆਪਣੀ ਧਾਰਮਿਕ ਪਛਾਣ ਦੇ ਨਾਂ ਤੇ ਇਕੱਠਿਆਂ ਦੇ ਕਰ ਲਿਆ ਜਾਂਦਾ, ਪਰ ਸਾਡੇ ਜਿਹੜੇ ਹਿੱਤ ਆ ਉਹ ਉਸ ਰੂਪ ਦੇ ਵਿੱਚ ਇੱਕ ਰਹਿਣਗੇ। ਜਿਹੜੇ ਕਾਰਪੋਰੇਟ ਘਰਾਣਾ ਇਹਦਾ ਵੀ ਹਿੰਦੂ ਹੋ ਸਕਦਾ, ਜਿਹੜਾ ਲੁੱਟਣ ਵਾਲਾ ਉਹ ਵੀ ਹਿੰਦੂ ਹੋ ਸਕਦਾ, ਉਹਦਾ ਪੀੜਤ ਵੀ ਹਿੰਦੂ ਹੋ ਸਕਦਾ। ਇਸ ਕਰਕੇ ਅੱਜ ਇਸ ਵੇਲੇ ਸਵਾਲ ਸਾਨੂੰ ਉਸ ਨੀਤੀ ਦੇ ਆਧਾਰ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ, ਜੇ ਉਹ ਕਰਾਂਗੇ ਤੇ ਫਿਰ ਹੀ ਸਾਡਾ ਦੇਸ਼ ਅੱਗੇ ਵੱਧ ਸਕਦਾ ਤੇ ਫਿਰ ਹੀ ਅਸੀਂ ਸਾਡੇ ਜਿਹੜੇ ਬੁਨਿਆਦੀ ਮਸਲੇ ਉਹ ਹੱਲ ਹੋ ਸਕਦੇ ਆ, ਉਹਨਾਂ ਤੇ ਵਿਚਾਰ ਕਰਨ ਦੀ ਲੋੜ ਆ। ਇਹਨਾਂ ਬੇਨਤੀਆਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ।
ਬੜੀ ਮਿਹਰਬਾਨੀ ਜਮਾ ਰਾਏ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ,
ਬਹੁਤ ਬਹੁਤ ਧੰਨਵਾਦ, ਬਹੁਤ
ਸ਼ੁਕਰੀਆ ਜੀ, ਥੈਂਕ ਯੂ। ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਵਿੱਚ ਗੱਲਬਾਤ ਕਰਦੇ, ਕੁਝ ਇੱਕ ਅਨਾਊਂਸਮੈਂਟਸ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
ਪਿੰਡ ਸੁਣੀ ਦਾ ਪਿੰਡ ਸੁਣੀ ਦਾ ਬੇਲਾ ਨੀ, ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ, ਬਰਫੀਆਂ ਪਕੌੜੇ ਗਜਰ ਰੇਲੇ ਜੱਦ ਖਾਉਂਗੇ, ਜਾਂਦੇ ਜਾਂਦੇ ਗਿਫਟਾਂ ਤੇ ਲੱਕੀ ਡਰਾ ਵੀ ਪਾਉਂਗੇ। ਆਏ ਹਾਏ,
8 ਨਵੰਬਰ ਤੋਂ 12 ਨਵੰਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਦੇ ਮਠਿਆਈ ਮੇਲੇ ਤੇ ਆਓ, ਪਰ ਵੱਡਾ ਮਠਿਆਈ ਮੇਲਾ ਓਨਲੀ ਐਟ ਵਨ ਲੋਕੇਸ਼ਨ, 1850 ਐਲਬੀਅਨ ਰੋਡ, ਓਟੋਬੀਕੋ, 416-213-1165।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-450-2828.
इस दिवाली पर गो ट्रांसिट आपके लिए लेकर आए हैं गो दिवाली ट्रेन, यूनियन स्टेशन से किशनर तक। गो दिवाली ट्रेन पर दिवाली मनाते हुए अपने सफर को यादगार बनाएं, एक खास जश्न का मजा लें और शामिल हो जाएं म्यूजिक, डांस और बहुत से तोहफों भरे खूबसूरत सफर में। मजीद मालूमात के लिए gotransit.com/diwali।
आपके घर की खूबसूरती आपका ज़ौक, खूबसूरत दिलकश किचन, कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा।
राइट कस्टम कैबिनेटरी इंक,
स्पेशल प्रोमो 12 मंथ्स, नो इंटरेस्ट, नो पेमेंट। काम आज करवाइए, पेमेंट 12 महीने में कीजिए। राइट कस्टम कैबिनेटरी इंक, 647-300-8473।
दिस इज रेडियो 770 AM, द वॉइस ऑफ कम्युनिटी, न्यूज, करंट अफेयर्स, इंफॉर्मेशन, म्यूजिक एंड चिट चैट। आई एम रमनजीत सिंह सिद्धू एंड यू आर लिसनिंग टू योर फेवरेट शो द करंट अफेयर्स विद रमनजीत, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
ਤੇ ਕਰੰਟ ਅਫੇਅਰਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਾਡੇ ਨਾਲ ਨਿਹੰਗ ਭਟਨਾਗਰ ਸਾਹਿਬ ਜੁੜ ਚੁੱਕੇ ਨੇ, ਫਲਾਈਟ ਦੇ ਉਹਨਾਂ ਦਾ ਟਾਈਮ ਹੁੰਦਾ। ਗੁੱਡ ਮਾਰਨਿੰਗ, ਵੈਲਕਮ ਨਿਹੰਗ ਸਰ, ਕੈਸੇ ਹੈ
ਸਰ ਜੀ? ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਸਰ?
ਪਰਫੈਕਟ ਜੀ, ਬਹੁਤ ਵਧੀਆ, ਬਹੁਤ ਵਧੀਆ। ਨਵੰਬਰ ਮਹੀਨਾ ਸ਼ੁਰੂ ਹੋ ਗਿਆ ਤੇ ਨਵੰਬਰ ਦੀਆਂ ਆਫਰਿੰਗ ਤੁਹਾਡੇ ਕੋਲ ਹੋਣਗੀਆਂ।
ਹਾਂਜੀ ਸਰ,
ਸਰ ਨਵੰਬਰ ਮਹੀਨਾ ਸ਼ੁਰੂ ਹੋ ਗਿਆ, ਤੁਹਾਡਾ ਨਵੰਬਰ ਵਿੱਚ ਕੁਛ ਨਿਆ ਮਿਲੇਗਾ ਸੁਣਨ ਤੁਹਾਡੇ ਤੋਂ।
एक मिनट सर, आपकी आवाज बहुत ज्यादा कट रही है, आवाज बिल्कुल नहीं आ रही है, दोबारा बोलिए सर।
मैंने कहा सर, टैक्स मिल गया नवंबर महीने वाला, थोड़ा टैक्स मिल गया सी मैनू, कुछ नवी ऑफर्स का जिक्र कर रहे थे।
जी 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 सर, पहले मैं अपने सारे श्रोतियों को मयंक भटनागर से जीएनई टीम वालू सत श्रीकाल सलाम ते नमस्कार कहना चाहिए, सारे वेरी वेरी गुड मॉर्निंग जी। ਤੇ ਭਾਜੀ, ਅੱਜ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਾਵਾਂ ਨਾਲ। ਪਹਿਲਾਂ ਜਿਹੜਾ ਆਪਣਾ ਨਵੰਬਰ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਨਵੰਬਰ ਸਪੈਸ਼ਲ ਲੈ ਕੇ ਆਏ ਹੈਗੇ ਆ ਸਰ, ਉਹ ਲੈ ਕੇ ਆਏ ਹੈਗੇ ਆ ਔਨ ਹੈਵੀ ਕਸਟਮਰ ਡਿਮਾਂਡ ਔਨ ਰੀਫਾਈਨੈਂਸ ਤੇ। ਭਾਜੀ ਦੇਖੋ ਸਰ, ਸਭ ਤੋਂ ਵੱਧ ਕੇ ਜਿਹੜੀ ਹੈਗੀ ਜਿੱਥੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਪੈਸੇ ਤੇ ਦੇ ਨੀਡ ਪੈ ਰਹੀ ਹੈ, ਕਾਫੀ ਸਿਚੁਏਸ਼ਨ ਇੱਦਾਂ ਦੀ ਦੇਖੀਆਂ ਗਈਆਂ ਨੇ ਜਿੱਥੇ ਕਾਫੀ ਭੈਣ ਭਰਾਵਾਂ ਦੀ ਜਿਹੜੀ ਹੈਗੀ ਹੈ ਰਿਕੁਆਇਰਮੈਂਟ ਆ ਰਹੀ ਹੈ ਕਿ ਉਹਨਾਂ ਨੂੰ ਰੀਫਾਈਨੈਂਸ ਕਰਨਾ ਪੈਣਾ ਹੈਗਾ ਪ੍ਰੋਪਰਟੀ ਨੂੰ ਟੂ ਟੇਕ ਆਊਟ ਐਕੁਇਟੀ। ਐਂਡ ਜੇ ਐਕੁਇਟੀ ਕੱਢਣਾ ਚਾਹੁੰਦੇ ਹੋ, ਇਟ ਇਜ਼ ਅ ਬੈਸਟ ਟਾਈਮ ਤੁਸੀਂ ਐਕੁਇਟੀ ਕੱਢ ਸਕਦੇ ਹੋ ਜਦ ਤੁਹਾਡੇ ਕੋਲ ਰਿਨੂਅਲ ਆ ਰਹੀ ਹੈ। ਐਂਡ ਯੂ ਵੁੱਡ ਬੀ ਸਰਪ੍ਰਾਈਜ਼ਡ, ਆਲਮੋਸਟ ਇਨ ਦਾ ਮੰਥ ਆਫ ਇਨ ਦਾ ਫਸਟ ਐਂਡ ਆਫ ਦਿਸ ਈਅਰ ਐਂਡ ਫਸਟ ਕੁਆਟਰ ਨੈਕਸਟ ਈਅਰ, ਆਲਮੋਸਟ 200,000 ਲੋਕਾਂ ਦੀ ਜਿਹੜੀ ਹੈਗੀ ਹੈ ਰਿਨੂਅਲ ਆ ਰਹੀ ਹੈ। ਤੇ ਹਾਈਲੀ ਰੈਕਮੈਂਡ ਕਰਦੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਰਿਨੂਅਲ ਆ ਰਹੀ ਹੈ, ਜੇ ਤੁਸੀਂ ਰੀਫਾਈਨੈਂਸ ਕਰਨਾ ਚਾਹੁੰਦੇ ਹੋ, ਨਾਓ ਇਜ਼ ਦਾ ਟਾਈਮ ਫੋਰ ਯੂ ਡੂ ਦੈਟ। ਕਿਉਂ? ਕਿਉਂਕਿ ਤੁਹਾਡੇ ਜਿਹੜੇ ਐਕਸਟਰਾ ਕੋਸਟ ਆ, ਜਿਹੜੀ ਤੁਹਾਡੀ ਐਕਸਟਰਾ ਪੈਨਲਟੀ ਆ, ਉਹ ਸਾਰੀ ਬਚ ਸਕਦੀ ਹੈ ਸਰ। ਐਂਡ ਸਾਰਾ ਦਾ ਸਾਰਾ ਕੰਮ ਭਾਜੀ ਦੇਖੋ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ, ਔਨ ਟਾਈਮ ਕਲੋਜ਼ਿੰਗ ਹੋ ਸਕਦੀ ਆ। ਜੇ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਨਹੀਂ ਹੈਗੀਆਂ ਤਾਂ ਵੀ ਜਿਹੜੀ ਹੈਗੀ ਤੁਹਾਡੀ ਫਾਈਨੈਂਸਿੰਗ ਰੇਟ ਚੜਾਈ ਜਾ ਸਕਦੀ ਹੈ। ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਦੀ ਜਿਹਨਾਂ ਦੀ ਇਨਕਮ ਘੱਟ ਆ, ਕ੍ਰੈਡਿਟ ਬਰੂਜ਼ ਆ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ ਜਾਂ ਸੈਲਫ ਡਿਕਲੇਅਰਡ ਇਨਕਮ ਤੇ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਆਪਾਂ ਪੂਰੀ ਤਰੀਕੇ ਨਾਲ ਫਾਈਨੈਂਸਿੰਗ ਕਰਾ ਸਕਦੇ ਹਾਂ। ਤੁਹਾਨੂੰ ਨਵੇਂ ਸਿਰੋਂ ਤੋਂ ਪੂਰੀ ਮੋਰਗੇਜ ਕਰਾ ਕੇ ਦਿੰਦੇ ਹੈਗੇ ਆ, ਐਂਡ ਪੂਰੀ ਜਿਹੜੀ ਤੁਹਾਡਾ ਇੰਟਰਸਟ ਆ ਉਹ ਨਵੇਂ ਲੋਨ ਤੇ ਪਏਗਾ ਐਸ ਪਰ ਜਿਹੜੀ ਤੁਹਾਡੀ ਜਿਹੜੀ ਕਰੰਟ ਸਿਚੁਏਸ਼ਨ ਹੈਗੀ ਹੈ ਐਂਡ ਜਿਹੜੀ ਨਈ ਸਿਚੁਏਸ਼ਨ ਹੈਗੀ ਹੈ ਉਹਦੇ ਹਿਸਾਬ। ਜੇ ਇਹਦੇ ਬਾਰੇ ਕੋਈ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਕੋਈ ਗੱਲਬਾਤ ਕਰਨੀ ਹੈ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕੋਈ ਵੀ ਫ੍ਰੀ ਨੋਨ ਆਬਲੀਗੇਟਰੀ ਐਡਵਾਈਸ ਲੈਣੀ ਆ, ਭਾਈ ਨੰਬਰ ਆਪਣਾ ਇੱਕੋ ਹੀ ਇੱਕ ਹੈ 647-702-2023 6477022023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਭਾਅ ਜੀ ਸਾਡਾ ਆਫਿਸ ਜਿਹੜਾ ਹੈਗਾ 7 ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਚਰਡੇ 9 ਤੋਂ 6, ਸੰਡੇ ਨੂੰ 11 ਤੋਂ 4, ਐਂਡ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਹੈ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ। ਨਾਲ ਦੇ ਨਾਲ ਗੱਲਬਾਤ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਹਨਾਂ ਦੀ ਇਨਕਮ ਘੱਟ ਆ ਜਾਂ ਜਿਹਨਾਂ ਨੇ ਪਹਿਲਾਂ ਰੀਫਾਈਨੈਂਸ ਕਰਾਇਆ ਸੀਗਾ ਅੱਜ ਤੋਂ 2 ਸਾਲ ਪਹਿਲਾਂ, ਪਰ ਹਜੇ ਵੀ ਉਹਨਾਂ ਨੂੰ ਪੈਸੇ ਭੇਜਣ ਦੀ ਨੀਡ ਹੈਗੀ ਆ, ਤੁਸੀਂ ਹਜੇ ਵੀ ਜਿਹੜਾ ਜੇ ਰੀਫਾਈਨੈਂਸ ਕਰਾਉਣਾ ਚਾਹੋ, ਆਪਣੀ ਪ੍ਰੋਪਰਟੀ ਤੋਂ ਇਕੁਇਟੀ ਕਰਨਾ ਚਾਹੋ ਤਾਂ ਉਹ ਤੁਸੀਂ ਕਰ ਸਕਦੇ ਹੋ। ਦੇਰ ਇਜ਼ ਨੋ ਹਾਰਮ ਕਿ ਤੁਸੀਂ ਨਹੀਂ ਕਰ ਸਕਦੇ ਜਾਂ ਤੁਹਾਨੂੰ ਕੋਈ ਇੱਦਾਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਲੈਂਡਰ ਵੱਲੋਂ ਕਿ ਬਈ ਤੁਸੀਂ ਜੇ ਇੱਕ ਵਾਰ ਭੁੱਲ ਕਰ ਲਈ ਤੁਸੀਂ ਅੱਗੇ ਨਹੀਂ ਕਰ ਸਕਦੇ। ਜੇ ਇਹਦੇ ਬਾਰੇ ਕੋਈ ਵੀ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਹੈ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-702-2023 6477022023 ਤੇ। ਸਾਡਾ ਜਿੱਦਾਂ ਤੁਹਾਨੂੰ ਦੱਸ ਹੀ ਰਹੇ ਹੈਗੇ ਹਾਂ ਕਿ ਜੇ ਕੋਈ ਵੀ ਭੈਣ ਭਰਾ ਜਿੱਦਾਂ ਕੋਈ ਸਟੱਕ ਹੋ ਰਿਹਾ ਹੈਗਾ ਮੋਰਗੇਜ ਵੱਲੋਂ, ਕਿਉਂ ਕਿਉਂਕਿ ਮੋਰਗੇਜ ਨਹੀਂ ਹੋ ਪਾਈ ਹੈ ਜਾਂ ਉਹਨਾਂ ਨੂੰ ਇਸ਼ੂ ਆ ਰਿਹਾ ਹੈਗਾ, ਉਹਨਾਂ ਦੀ ਕਲੋਜ਼ਿੰਗ ਸੀਗੀ ਕਲੋਜ਼ਿੰਗ ਨਹੀਂ ਕਰ ਪਾਏ ਨੇ, ਜਾਂ ਔਨ ਗੋਇੰਗ ਉਹਨਾਂ ਨੂੰ ਇਸ਼ੂ ਆ ਰਿਹਾ ਹੈਗਾ ਕਿ ਉਹਨਾਂ ਦੀ ਮੋਰਗੇਜ ਡਿਕਲਾਈਨ ਹੋ ਰਹੀ ਆ, ਉਹਨਾਂ ਭੈਣ ਭਰਾਵਾਂ ਨੂੰ ਆਪਾਂ ਹਾਈਲੀ ਰੈਕਮੈਂਡ ਕਰਦੇ ਹਾਂ ਕਿ ਉਹ ਸਾਡੇ ਨਾਲ ਗੱਲ ਕਰ ਲੈਣ, ਆਪਾਂ ਉਹਨਾਂ ਦੀ ਕਲੋਜ਼ਿੰਗ ਜਿਹੜੀ ਹੈਗੀ ਆ ਔਨ ਟਾਈਮ ਕਰਵਾ ਕੇ ਉਹਨਾਂ ਨੂੰ ਜਿਹੜੇ ਵੀ ਪੈਸੇ ਥੱਲੇ ਦੀ ਨੀਡ ਹੈਗੀ ਆ ਉਹ ਉਹਨਾਂ ਦੀ ਫੁਲਫਿਲ ਕਰਾ ਸਕਦੇ ਹਾਂ ਐਂਡ ਉਹਨਾਂ ਦੀ ਜਿਹੜੀ ਹੈਗੀ ਆ ਕਲੋਜ਼ਿੰਗ ਔਨ ਟਾਈਮ ਕਰਾ ਕੇ ਉਹ ਆਪਣੇ ਘਰ ਦੇ ਵਿੱਚ ਆਰਾਮ ਨਾਲ ਮੂਵ ਹੋ ਸਕਦੇ ਹਾਂ। ਜੇ ਇਹਦੇ ਬਾਰੇ ਜਾਂ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸਿੰਗ ਬਾਰੇ ਕੋਈ ਵੀ ਭੈਣ ਭਰਾ ਨੇ ਗੱਲਬਾਤ ਕਰਨੀ ਆ, ਨੰਬਰ ਆਪਣਾ ਇੱਕੋ ਇੱਕ ਹੈ ਜੀ 647-702-2023 ਤੇ। ਭਾਅ ਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਸ਼ੁਕਰੀਆ, ਮਿਹਰਬਾਨੀ ਮਹਿਤ ਸਾਹਿਬ। ਇਸ ਦੇ ਨਾਲ ਸਟੂਡੀਓ ਦਾ ਹੁਣ ਸਾਡਾ ਸਾਈਨ ਆਫ ਕਰਨ ਦਾ ਟਾਈਮ ਆ ਰਿਹਾ ਅਗਲੇ ਮਤਲਬ ਸੋਮਵਾਰ ਨੂੰ, ਕਿਉਂਕਿ ਸੰਡੇ ਟਾਈਮ ਬਦਲ ਜਾਣਾ। ਸੋ 8 ਤਾਂ 8 ਵਜੇ ਨਹੀਂ ਵੱਜਣਗੇ, ਮਤਲਬ ਕਿ ਹੁਣ 7 ਵਜੇ 8 ਵੱਜਿਆ ਕਰਨਗੇ। ਸੋ ਮੇਰਾ ਸ਼ੋਅ ਦਾ ਟਾਈਮਿੰਗ 7 to 9 ਹੈ ਜੀ, ਤੇ ਸਾਨੂੰ ਜੋ ਇਸ਼ੂਜ ਆ ਰਹੇ ਸੀ ਆਡੀਓ ਦੇ 8:15 ਤੋਂ ਸ਼ੁਰੂ ਹੁੰਦੇ ਸੀ ਉਹ ਹੁਣ ਤਕਰੀਬਨ ਖਤਮ ਹੋ ਜਾਣਗੇ, ਕਿਉਂਕਿ 1 ਘੰਟੇ ਦਾ ਟਾਈਮ ਡਿਫਰੈਂਸ ਹੋਣ ਕਰਕੇ ਸਵੇਰੇ 7 ਵਜੇ ਦਾ ਸ਼ੋਅ ਦੇ ਵਿੱਚ ਜਿਹੜੀ ਆ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਸੀ ਤੁਹਾਨੂੰ, ਉਹ ਹੁਣ ਅਗਲੇ ਸੋਮਵਾਰ ਤੋਂ ਨਹੀਂ ਤੰਗ ਕਰਨਗੀਆਂ। ਸੋ ਇਸ ਤਰ੍ਹਾਂ ਦੀ ਉਮੀਦਾਂ ਦੇ ਨਾਲ ਕਿ ਸੋਮਵਾਰ ਨੂੰ ਲਾਊਡ ਐਂਡ ਕਲੀਅਰ ਵਜੇ ਕ੍ਰਿਸਟਲਾਂ ਵਾਸਤੇ ਗੱਲਬਾਤ ਕਰਾਂਗੇ ਅਸੀਂ ਆਪਸ ਚ। ਮੈਂ ਤੁਹਾਡੇ ਬਹੁਤ ਗਿਆ ਲੈਂਦਾ ਜੀ, ਆਈ ਐਮ ਸਾਈਨਿੰਗ ਆਫ, ਸੀ ਯੂ ਔਨ ਮੰਡੇ।
ਸੈਵਨ ਸੈਵਨਟੀ AM ਤੁਸੀਂ ਸੁਣ ਰਹੇ ਹੋ ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਨਾਲ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖ਼ਬਰਾਂ ਤੇ। ਸੈੱਲ ਫੋਨ ਟਾਵਰ ਦੀ ਰੇਡੀਏਸ਼ਨ ਤੋਂ ਪਰੇਸ਼ਾਨ ਅਧਿਆਪਕਾਂ ਨੇ ਕੰਮ ਕਰਨ ਤੋਂ ਕੀਤਾ ਇਨਕਾਰ। ਟੋਰਾਂਟੋ ਵਿਚ ਨਵੇਂ ਬਣੇ ਕੋਡੋ ਦੀ ਛੱਤ ਟੁੱਟੀ, ਬਾਰ ਵਿਚ ਚੱਲੀਆਂ ਗੋਲੀਆਂ ਤੇ 3 ਵਿਅਕਤੀ ਹੋਏ ਜ਼ਖਮੀ। ਔਕਵਿਲ ਦੇ ਵਿਚ ਆਊਟਸਾਈਡ ਵਰਕਰਸ ਫੈਸਿਲਿਟੀ ਆਪਰੇਟਰਸ ਨੇ ਕੀਤਾ ਕੰਮ ਬੰਦ। ਹੁਣ ਖ਼ਬਰਾਂ ਵਿਸਥਾਰ ਨਾਲ। ਇਸ ਹਫ਼ਤੇ ਦੇ ਸ਼ੁਰੂ ਦੇ ਵਿਚ ਟੋਰਾਂਟੋ ਹਾਈ ਸਕੂਲ ਦੇ ਕਈ ਸਟਾਫ਼ ਮੈਂਬਰਾਂ ਦੇ ਵੱਲੋਂ ਕੰਮ ਉੱਤੇ ਆਉਣ ਤੋਂ ਇਨਕਾਰ ਕਰ ਦਿੱਤੇ ਜਾਣ ਤੋਂ ਬਾਅਦ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਤੀਜੀ ਧਿਰ ਦੀ ਸਲਾਹ ਦਾ ਪ੍ਰਬੰਧ ਕੀਤਾ ਹੈ। ਅਸਲ ਵਿਚ ਸਟਾਫ਼ ਸਕੂਲ ਦੇ ਨੇੜੇ ਲੱਗੇ ਸੈੱਲ ਫੋਨ ਟਾਵਰ ਤੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਲੈ ਕੇ ਪ੍ਰੇਸ਼ਾਨ ਹੈ। ਨਾਰਥ ਯਾਰਕ ਦੇ ਵਿਲੀਅਮ ਲਿਓਨ ਮੈਕੇਨਜ਼ੀ ਕਾਲਜੇਟ ਇੰਸਟੀਚਿਊਟ ਦੀ ਪ੍ਰਿੰਸੀਪਲ ਸਿੰਥੀਆ ਨੇਗੁਇਨ ਨੇ ਬੁੱਧਵਾਰ ਸਵੇਰੇ ਨਾਲ ਹਾਲਾਤ ਤੋਂ ਸਕੂਲ ਕਮਿਊਨਿਟੀ ਨੂੰ ਜਾਣੂ ਕਰਵਾਇਆ। ਉਨ੍ਹਾਂ ਨੇ ਇਕ ਨੋਟ ਜਾਰੀ ਕਰਕੇ ਆਖਿਆ ਕਿ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਵਿਲੀਅਮ ਲਿਓਨ ਮੈਕੇਨਜ਼ੀ ਕਾਲਜੇਟ ਇੰਸਟੀਚਿਊਟ ਤੇ 18 ਸਟਾਫ਼ ਮੈਂਬਰਾਂ ਦੇ ਵੱਲੋਂ ਕੰਮ ਨਾ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਹੱਲ ਕੱਢਣ ਦੇ ਲਈ TDSB ਓਕੂਪੇਸ਼ਨਲ ਹੈਲਥ ਐਂਡ ਸੇਫਟੀ ਦੇ ਵੱਲੋਂ ਪ੍ਰਭਾਵਿਤ ਸਟਾਫ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਮਸਲੇ ਦਾ ਕੋਈ ਠੋਸ ਹੱਲ ਕੱਢਿਆ ਜਾ ਸਕੇ। ਇਹ ਸਾਰੇ ਸਟਾਫ ਮੈਂਬਰ ਨੇੜਲੇ ਸੈੱਲਫੋਨ ਟਾਵਰ ਦੇ ਵਿੱਚੋਂ ਨਿਕਲਣ ਵਾਲੀ ਰੇਡੀਏਸ਼ਨ ਨੂੰ ਲੈ ਕੇ ਪਰੇਸ਼ਾਨ ਹਨ। ਉਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਦੇ ਨਾਲ ਸਾਰਿਆਂ ਦੀ ਸਿਹਤ ਤੇ ਸੇਫਟੀ ਨੂੰ ਖਤਰਾ ਹੋ ਸਕਦਾ ਹੈ। ਵੀਰਵਾਰ ਨੂੰ TDSB ਦੇ ਬੁਲਾਰੇ ਰੋਇਨ ਬਰਡ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਅਗਾਂਹ ਹੋਰ ਜਾਂਚ ਕਰਨ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ 18 ਸਟਾਫ ਮੈਂਬਰ ਕੰਮ ਉਤੇ ਪਰਤ ਆਏ ਹਨ। ਉਨ੍ਹਾਂ ਨੇ ਆਖਿਆ ਕਿ ਟਾਵਰ ਸਕੂਲ ਦੇ ਨੇੜੇ ਜ਼ਰੂਰ ਸਥਿਤ ਹੈ ਪਰ ਇਹ TDSB ਦੀ ਸੰਪਤੀ ਉਤੇ ਸਥਿਤ ਨਹੀਂ ਹੈ। ਨਵੇਂ ਟੋਰਾਂਟੋ ਕੋਡੋਮੀਨੀਅਮ ਦੀ ਮੇਨ ਮੰਜ਼ਿਲ ਦੇ ਉੱਤੇ ਸਥਿਤ ਨਿੱਕੇ ਜਿਮ ਦੀ ਛੱਤ ਡਿੱਗ ਜਾਣ ਦੇ ਕਾਰਨ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਜਿਸ ਸਮੇਂ ਇਹ ਛੱਤ ਡਿੱਗੀ ਉਸ ਸਮੇਂ ਦੋ ਵਿਅਕਤੀ ਜਿਮ ਵਿੱਚ ਮੌਜੂਦ ਸਨ। ਇਹ ਕੋਡੋ ਵਿੱਚ ਰਹਿਣ ਵਾਲੇ ਲੋਕਾਂ ਦੇ ਵੱਲੋਂ ਇਸ ਦੀ ਸੇਫਟੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਨੇ। ਡੇਨੀਅਲ ਸਰੂਨਾਸ ਤੇ ਉਸਦੀ ਗਰਲਫ੍ਰੈਂਡ ਆਪਣੇ ਨਵੇਂ ਕੋਡੋ ਦੇ ਵਿੱਚ ਮਈ ਵਿੱਚ ਸ਼ਿਫਟ ਹੋਏ ਸਨ। ਇਸੇ ਤਰ੍ਹਾਂ ਕਈ ਹੋਰ ਲੋਕ ਵੀ ਉਦੋਂ ਕੁ ਹੀ ਇੱਥੇ ਸ਼ਿਫਟ ਹੋਏ ਨੇ। ਵੀਰਵਾਰ ਨੂੰ ਸਾਰੇ ਜਾਣਿਆਂ ਦੀ ਜਾਗ ਖੁੱਲੀ ਤਾਂ ਇਹ ਹਾਦਸਾ ਵਾਪਰ ਚੁੱਕਿਆ ਸੀ। ਜਿਮ ਦੀ ਛੱਤ ਡਿੱਗੀ ਹੋਈ ਸੀ ਤੇ ਚਾਰੇ ਪਾਸੇ ਉਸਦਾ ਮਲਬਾ ਫੈਲਿਆ ਹੋਇਆ ਸੀ। ਸਰੂਨਾਸ ਨੇ ਆਖਿਆ ਕਿ ਸਵੇਰੇ ਉੱਠਦੇ ਸਾਰ ਇਸ ਤਰ੍ਹਾਂ ਦੀ ਖ਼ਬਰ ਮਿਲਣਾ ਕੋਈ ਵਧੀਆ ਗੱਲ ਨਹੀਂ ਹੈ। ਸਵੇਰੇ ਹੀ ਸਾਡੀ ਚਿੰਤਾ ਵੱਧ ਗਈ, ਅਸੀਂ ਪਰੇਸ਼ਾਨ ਹੋ ਗਏ। ਨਿੱਕੀਆਂ ਮੋਟੀਆਂ ਕਮੀਆਂ ਤਾਂ ਬਣੀ ਬਣਾਈ ਇਮਾਰਤ ਦੇ ਵਿੱਚ ਰਹਿ ਜਾਂਦੀਆਂ ਨੇ, ਪਰ ਇਹ ਤਾਂ ਬਹੁਤ ਵੱਡੀ ਘਟਨਾ ਹੈ। ਉਸ ਤੋਂ ਜ਼ਿਆਦਾ ਡਰਨ ਵਾਲੀ ਗੱਲ ਇਹ ਹੈ ਕਿ ਇਹ ਇਮਾਰਤ ਨਵੀਂ ਬਣੀ ਸੀ। ਇਸ ਮਾਮਲੇ ਦੀ ਜਾਂਚ ਸਿਟੀ ਆਫ਼ ਟੋਰਾਂਟੋ ਵੱਲੋਂ ਕੀਤੀ ਜਾ ਰਹੀ ਹੈ। ਕੋਡੋ ਵਿਚ ਰਹਿਣ ਵਾਲੇ ਇਕ ਹੋਰ ਸ਼ਖਸ ਨੇ ਆਖਿਆ ਕਿ ਚੰਗੀ ਗੱਲ ਇਹ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ, ਪਰ ਇਸ ਨਾਲ ਬਾਕੀ ਦੀ ਇਮਾਰਤ ਵਿਚ ਵਰਤੇ ਗਏ ਇਨਫਰਾਸਟ੍ਰਕਚਰ ਉਤੇ ਵੀ ਸਵਾਲ ਖੜੇ ਹੋ ਗਏ ਨੇ। ਸਕਾਰਬਰੋ ਦੇ ਵਿਚ ਰਾਤ ਦੇ ਸਮੇਂ ਇਕ ਮਸ਼ਹੂਰ ਬਾਰ ਦੇ ਵਿਚ ਅਚਾਨਕ ਗੋਲੀਆਂ ਚੱਲਣ ਦੇ ਜਾਣ ਕਾਰਨ ਦੋ ਨੌਜਵਾਨ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ। ਵੀਰਵਾਰ ਤੜਕੇ 1 ਵਜੇ ਗੋਲੀ ਚੱਲਣ ਦੀ ਰਿਪੋਰਟ ਦੇ ਕੇ ਐਮਰਜੈਂਸੀ ਅਮਲੇ ਨੂੰ ਬ੍ਰਿਮਲੇ ਰੋਡ ਨੇੜੇ ਐਗਲਿੰਟਨ ਐਵੀਨਿਊ ਈਸਟ ਉਤੇ ਸਥਿਤ ਆਕਸਫੋਰਡ ਪੱਬ ਅਤੇ ਰੈਸਟੋਰੈਂਟ ਵਿਖੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਨੂੰ ਪੱਬ ਵਿਚ ਕਈ ਵਾਰੀ ਗੋਲੀਆਂ ਮਾਰੀਆਂ ਗਈਆਂ, ਜਦਕਿ ਤੀਜੇ ਵਿਅਕਤੀ ਦੇ ਨਾਲ ਗੋਲੀ ਖਹਿ ਕੇ ਲੰਘ ਗਈ। ਜਿਸ ਵਿਅਕਤੀ ਦੇ ਨਾਲ ਗੋਲੀ ਖਹਿ ਕੇ ਲੰਘੀ ਸੀ ਉਸਨੂੰ ਹਸਪਤਾਲ ਨਹੀਂ ਲਿਜਾਇਆ ਗਿਆ। ਸ਼ੂਟਿੰਗ ਸਮੇਂ ਕਈ ਹੋਰ ਲੋਕ ਬਾਰ ਦੇ ਵਿਚ ਮੌਜੂਦ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਸਮੇਂ ਗਨਮੈਨ ਤੇ ਗੋਲੀਆਂ ਚਲਾਈਆਂ ਤਾਂ ਲੋਕਾਂ ਨੇ ਪੂਲ ਟੇਬਲ ਦੇ ਹੇਠਾਂ ਲੁੱਕ ਕੇ ਆਪਣੀਆਂ ਜਾਨਾਂ ਬਚਾਈਆਂ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਗਨਮੈਨ ਉਥੋਂ ਚਲਾ ਗਿਆ। ਕਿਸੇ ਵੀ ਮਸ਼ਕੂਕ ਸੰਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ ਹੋਈ। ਮਾਮਲੇ ਦੀ ਜਾਂਚ ਹੁਣ ਕੀਤੀ ਜਾ ਰਹੀ ਹੈ। ਟਾਊਨ ਦੇ ਕੁਝ ਵਰਕਰਾਂ ਦੇ ਵੱਲੋਂ ਧਰਨਾ ਲਗਾਏ ਜਾਣ ਦੇ ਕਾਰਨ ਔਕਵਲ ਦੇ ਕਮਿਊਨਿਟੀ ਸੈਂਟਰਸ ਤੇ ਅਰੀਨਾਜ਼ ਨੂੰ ਬੰਦ ਕਰਨਾ ਪਿਆ ਤੇ ਕਈ ਸੇਵਾਵਾਂ ਮੁਲਤਵੀ ਕਰ ਦਿੱਤੀਆਂ ਗਈਆਂ। ਟਾਊਨ ਆਫ ਔਕਵਲ ਦੇ 285 ਆਊਟਸਾਈਡ ਵਰਕਰਸ ਤੇ ਫੈਸਿਲਿਟੀ ਆਪਰੇਟਰਸ ਦੀ ਨੁਮਾਇੰਦਗੀ ਕਰਨ ਵਾਲੀ ਕਿਊਪ ਲੋਕਲ 135 ਦਾ ਕਹਿਣਾ ਹੈ ਕਿ ਉਹ 2 ਨਵੰਬਰ ਨੂੰ 12:01 ਉਤੇ ਹੜਤਾਲ ਉਤੇ ਗਏ ਸਨ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਨਾ ਜੀ ਨਾ, ਇਹ ਸਾਰੇ ਪਟਾਕੇ ਹੋ ਜਾਣਗੇ ਫੇਲ ਜਦੋਂ ਪਟਾਕੇ ਆਉਣਗੇ ਪਟਾਕਾ.com ਤੋਂ। ਸਭ ਤੋਂ ਸਸਤਾ ਹੋਲਸੇਲ ਰੇਟ ਤੇ ਪਟਾਕਾ ਲੈਣ ਲਈ ਪਟਾਕਾ.com। ਵਧੇਰੇ ਜਾਣਕਾਰੀ ਦੇ ਲਈ ਕਾਲ ਕਰੋ 416-828-6008 ਜਾਂ ਫਿਰ 647-615-5234। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ ਪਟਾਕਾ.com।
ਇਸ ਫਾਲ ਵਿੱਚ ਆ ਰਿਹਾ ਹੈ ਸਟੇਸ਼ਨ ਸਾਈਡ, ਸਭ ਤੋਂ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਮਿਲਟਨ ਡਾਊਨਟਾਊਨ ਵਿੱਚ ਸ਼ਰਤੀਆ, ਬਿਹਤਰੀਨ ਕੀਮਤ 487,990 ਡਾਲਰਾਂ ਵਿੱਚ ਦੱਸਿਆ ਗਿਆ। ਦੋ ਟਾਵਰਾਂ ਵਾਲੀ ਇਸ ਬਿਲਡਿੰਗ ਵਿੱਚ ਸੈਂਟਰਲ ਪੋਡੀਅਮ ਥਾਨੀ ਇਨਡੋਰ ਤੇ ਆਊਟਡੋਰ ਆਲਾ ਦਰਜੇ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਮਿਲਟਨ ਗੋ ਸਟੇਸ਼ਨ ਦੇ ਨਾਲ ਬਿਲਕੁਲ ਜੁੜਿਆ ਸਟੇਸ਼ਨ ਸਾਈਡ ਆਵਾਜਾਵੀ ਦੀਆਂ ਸਹੂਲਤਾਂ ਦਿੰਦਾ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਸਿੱਧਾ ਤੁਹਾਡੀਆਂ ਮੰਜ਼ਿਲਾਂ ਤੇ ਪਹੁੰਚਾਵੇਗਾ। GTA ਦੇ ਫਲ ਦੇ ਫੁੱਲ ਦੇ ਮੁਸਤਕਬਲ ਵਿੱਚ ਆਪਣੀ ਇਨਵੈਸਟਮੈਂਟ ਦਾ ਸੁੱਖਾ ਤੇ ਮਿੱਠਾ ਰਿਜ਼ਲਟ ਪਾਉਣ ਲਈ ਅੱਜ ਰਜਿਸਟਰ ਕਰੋ stationside.ca।
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ 7 ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
ਸੁਣੀਦਾ ਬੇਲਾ ਨੀ ਲੱਗੇ ਆ ਮਠਿਆਈ ਵਾਲਾ ਐਲਬੀਅਨ ਤੇ ਮੇਲਾ ਨੀ।